ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੋ ਰੰਗ ਰਤ। ਹਉ ਬਲਿਹਾਰ ਜਾਉ ਸੱਚ ਤੇਰੇ ਨਾਮ ਵਿੱਚੋਂ, ਕਰਨ ਕਰਨ ਸਭਨਾ ਕਾ ਏਕੋ, ਅਵਰ ਨ ਦੂਜਾ ਕੋਈ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਸ ਕਿਰਪਾ ਕੀਜੈ, ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਭਣਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਸੱਚ ਲਿਵ ਲਾਗੀ ਹੈ ਪਿੱਤਰ, ਸਤਿਗੁਰ ਸਿਉ ਮਨ ਮਾਨਿਆ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਹਜ਼ੂਰੀ 'ਚ ਜੁੜ ਬੈਠੇ ਸਨਮਾਨਯੋਗ ਸਤਸੰਗੀ ਜਨੂ, ਅਰਦਾਸ ਵਿੱਚ ਸ਼ਾਮਿਲ ਹੋ ਕੇ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਹੋਇਆ ਹੁਕਮਨਾਮਾ ਸਤਿਕਾਰਯੋਗ ਗਿਆਨੀ ਨਿਰਮਲ ਸਿੰਘ ਜੀ ਹੋਰਾਂ ਪਾਸੋਂ ਆਪ ਸਾਰੀਆਂ ਸੰਗਤਾਂ ਨੇ ਸੁਣਿਆ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 591 ਅਤੇ 592 ਉੱਪਰ ਸ਼ਬਦ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਦੋ ਸਲੋਕ ਨੇ, ਇੱਕ ਸ਼ਬਦ ਪੌੜੀ ਦੇ ਸਿਰਲੇਖ ਹੇਠ ਹੈ। ਦੋਵੇਂ ਸਲੋਕ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਜਿਹੜਾ ਸ਼ਬਦ ਪੌੜੀ ਦੇ ਸਿਰਲੇਖ ਹੇਠ ਹੈ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਚੌਥੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਅੰਮ੍ਰਿਤ ਬਚਨ, ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ, ਦੂਜੇ ਭਾਏ ਅਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ। ਬਿਨ ਸਤਿਗੁਰ ਸੇਵੇ, ਸਤਿਗੁਰ ਦੀ ਸੇਵਾ ਭਗਤੀ ਤੋਂ ਬਿਨਾਂ, ਦੁਨੀਆ ਦੀ ਮੋਹ ਮਾਇਆ ਪਦਾਰਥਾਂ ਵਿੱਚ ਮਸਤ ਹੋ ਕੇ ਸੰਸਾਰ ਆਤਮਿਕ ਮੌਤੇ ਮਰਿਆ ਹੈ। ਜਗਤ ਮੂਆ, ਮਨੁੱਖ ਦੁਨੀਆ 'ਚ ਜਿਉਂਦੇ ਤੁਰੇ ਫਿਰਦੇ ਆ, ਪਰ ਆਤਮਿਕ ਮੌਤੇ ਮਰੇ ਹੋਏ। ਹੋਰ ਠੇਠ ਸ਼ਬਦਾਂ ਵਿੱਚ ਇਹਨੂੰ ਸਮਝਣਾ ਹੋਏ ਤਾਂ ਅਸੀਂ ਸਹਿਜ ਸੁਭਾਏ ਕਈ ਵਾਰੀ ਕਹਿ ਦਿੰਦੇ ਹਾਂ, ਫਲਾਣਾ ਬੰਦਾ ਨਾ ਜਿਹੜਾ, ਉਹਦੀ ਜ਼ਮੀਰ ਮਰ ਗਈ ਆ, ਸੱਚ ਦੇ ਉੱਤੇ ਪਹਿਰਾ ਨਹੀਂ ਦੇ ਸਕਦਾ ਉਹ, ਜੀਵਨ ਦੇ ਵਿੱਚ ਉਹ ਸੱਚ ਕਮਾ ਨਹੀਂ ਸਕਦਾ, ਸੱਚ ਬੋਲ ਨਹੀਂ ਸਕਦਾ, ਸੱਚ ਦੇ ਉੱਤੇ ਡਟ ਕੇ ਪਹਿਰਾ ਨਹੀਂ ਦੇ ਸਕਦਾ, ਧਰਮ ਦੀ ਦੁਨੀਆ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਦਾ। ਡਰਾਕਲ ਬੁੱਝ ਦਿਲ ਕਾਇਰ, ਧਨ ਮਾਇਆ ਚਾਰ ਟਕਿਆਂ ਦੀ ਖਾਤਰ ਕਈ ਵਾਰੀ ਝੂਠ ਬੋਲਣ ਵਾਸਤੇ ਵੀ ਤਿਆਰ ਹੋ ਜਾਂਦਾ, ਆਪਾਂ ਸਹਿਜ ਸੁਭਾਏ ਕਹਿ ਦਿੰਦੇ ਉਹਦੀ ਜ਼ਮੀਰ ਮਰ ਗਈ ਆ। ਸਰੀਰ ਕਰਕੇ ਲੋਕ ਜਿਉਂਦੇ ਹੋਣ, ਜ਼ਮੀਰ ਕਰਕੇ ਲੋਕ ਮਰੇ ਹੋਣ, ਐਸੀ ਦੁਨੀਆ ਬਹੁਤ ਦੇਖਣ ਨੂੰ ਮਿਲੇਗੀ। ਜ਼ਮੀਰ ਜਿਉਂਦੀ ਹੋਵੇ, ਸਰੀਰਕ ਤੌਰ 'ਤੇ ਮਰ ਜਾਣ, ਐਸੇ ਲੋਕਾਂ ਨੂੰ ਸੰਸਾਰ ਨੇ ਪੂਜਿਆ ਹੈ, ਚੇਤੇ ਰੱਖਣਾ ਹੈ। ਸਰੀਰ ਕਰਕੇ ਲੋਕ ਜਿਉਂਦੇ ਨੇ, ਜ਼ਮੀਰਾਂ ਮਰੀਆਂ ਬਹੁਤ ਲੋਕ ਨੇ। ਜ਼ਮੀਰ ਜਿਉਂਦੀ ਆ, ਸਰੀਰ ਕਰਕੇ ਦੁਨੀਆ ਨੇ ਮਾਰ ਦਿੱਤਾ, ਪੂਜਿਆ ਹੈ ਲੋਕਾਂ ਨੇ ਉਹਨਾਂ ਨੂੰ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਸੱਚ ਹੈ, ਉਹਨਾਂ ਕਿਹਾ ਮੈਂ ਸੱਚ ਦੀ ਆਵਾਜ਼ ਬੁਲੰਦ ਕਰਨੀ ਕਿਉਂਕਿ ਮੇਰੀ ਜ਼ਮੀਰ ਜਿਉਂਦੀ ਆ। ਤੱਤੀਆਂ ਤਵੀਆਂ 'ਤੇ ਬਹਿਣਾ ਪੈ ਗਿਆ, ਬਿਠਾਇਆ ਲੋਕਾਂ ਨੇ ਤੱਤੀਆਂ ਤਵੀਆਂ 'ਤੇ। ਭਾਈ ਮਨੀ ਸਿੰਘ ਦੀ ਜ਼ਮੀਰ ਜਿਉਂਦੀ, ਉਹ ਕਹਿੰਦਾ ਮੈਂ ਸੱਚ 'ਤੇ ਪਹਿਰਾ ਦੇਣਾ, ਸੱਚ ਬੋਲਣਾ। ਗੁਰੂ ਨਾਨਕ ਦੇ ਕੋਲ ਸੱਚ ਹੈ, ਲੋਕਾਂ ਨੇ ਭੂਤਨਾ ਅਤੇ ਬੇਤਾਲਾ ਵੀ ਆਖਿਆ, ਪੱਥਰ ਵੀ ਮਾਰੇ ਲੋਕਾਂ ਨੇ, ਗੁਰੂ ਨਾਨਕ ਨੇ ਆਖਿਆ ਮੈਂ ਸੱਚ ਦੀ ਆਵਾਜ਼ ਬੁਲੰਦ ਕਰਨੀ ਕਿਉਂਕਿ ਮੇਰੇ ਕੋਲ ਹੈ ਹੀ ਸੱਚ। ਜ਼ਮੀਰ ਜਿਉਂਦੀ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਹੜਾ ਡਾਕਟਰ ਇਕਬਾਲ ਨੇ ਦੋ ਲਾਈਨਾਂ ਦਾ ਇੱਕ ਬਚਨ ਲਿਖਿਆ ਨਾ, ਉਹਦਾ ਅਰਥ ਇਹੋ ਹੀ ਹੈ। ਇਹ ਗੁਰੂ ਨਾਨਕ ਦੀ ਵਡਿਆਈ 'ਚ ਆ, ਆਹ ਬਚਨ ਸੁਣਿਓ। ਡਾਕਟਰ ਇਕਬਾਲ ਮੁਸਲਮਾਨ ਸੀ, ਇਸ ਮੁਸਲਮਾਨ ਸ਼ਾਇਰ ਨੇ, ਮੁਸਲਮਾਨ ਵਿਦਵਾਨ ਨੇ ਬਹੁਤ ਕੁਝ ਲਿਖਿਆ ਗੁਰੂ ਨਾਨਕ ਦੇ ਘਰ ਦੇ ਬਾਰੇ 'ਚ ਵੀ। ਇੱਕ ਬਚਨ ਆਪ ਨਾਲ ਸਾਂਝਾ ਕਰ ਦੇਣਾ, ਇਹ ਡਾਕਟਰ ਇਕਬਾਲ ਦੀਆਂ ਲਾਈਨਾਂ ਨੇ। ਆਖਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਸਦਾ ਆਵਾਜ਼ ਨੂੰ ਕਹਿੰਦੇ ਸਦਾ। ਆਖਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਹਿੰਦ ਕੋ, ਹਿੰਦੁਸਤਾਨ ਦੇ ਲੋਕਾਂ ਨੂੰ, ਹਿੰਦ ਕੋ ਮਰਦ ਏ ਕਾਮਲ, ਗੁਰੂ ਨਾਨਕ ਨੂੰ ਮਰਦ ਲਿਖਦਾ ਉਹ, ਇਹ ਗੁਰੂ ਨਾਨਕ ਦੀ ਵਡਿਆਈ 'ਚ ਕਹਿੰਦਾ, ਹਿੰਦ ਕੋ ਮਰਦ ਏ ਕਾਮਲ ਨੇ ਜਗਾਇਆ ਖਾਬ ਸੇ। ਖਾਬ ਸੁਪਨੇ ਨੂੰ ਕਹਿੰਦੇ ਆ, ਜਿਹੜੇ ਲੋਕ ਸੁੱਤੇ ਹੋਏ ਸਨ, ਜਿਹੜੇ ਸੁੱਤੇ ਹੋਏ ਘਰਾੜੇ ਮਾਰ ਰਹੇ, ਸੁਪਨੇ ਲੈ ਰਹੇ ਸਨ ਤਰ੍ਹਾਂ ਤਰ੍ਹਾਂ ਦੇ, ਉਹਨਾਂ ਸੁਪਨਿਆਂ ਵਿੱਚ ਸੁੱਤੇ ਲੋਕਾਂ ਨੂੰ ਗੁਰੂ ਨਾਨਕ ਨੇ ਜਗਾਇਆ। ਜਗਾਇਆ ਦਾ ਮਤਲਬ ਹੁਣ ਇਹ ਨਹੀਂ ਵੀ ਉਹ ਘਰਾੜੇ ਸੁੱਤੇ ਹੀਗੇ, ਉਹ ਆਹ ਨੀਂਦ ਸੁੱਤੇ ਸੀ, ਸਰੀਰਕ ਨੀਂਦ ਨਹੀਂ, ਜ਼ਮੀਰਾਂ ਸੁੱਤੀਆਂ ਸਨ ਉਹਨਾਂ ਲੋਕਾਂ ਦੀਆਂ। ਉਹਨਾਂ ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਗੁਰੂ ਨਾਨਕ ਨੇ ਝੰਜੋੜਿਆ, ਉਹਨਾਂ ਸੁੱਤੀਆਂ ਹੋਈਆਂ ਜ਼ਮੀਰਾਂ ਨੂੰ ਟੰਡੋਰਾ ਦਿੱਤਾ ਗੁਰੂ ਨਾਨਕ ਨੇ, ਜਾਗੋ, ਉੱਠੋ, ਸੱਚ ਦੀ ਆਵਾਜ਼ ਬੁਲੰਦ ਕਰੋ, ਸੱਚ ਦੇ ਉੱਤੇ ਪਹਿਰਾ ਦਿਓ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿਓ। ਸ੍ਰੀ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਸ਼ਬਦ 'ਚ ਕਹਿੰਦੇ, ਬਿਨ ਸਤਿਗੁਰ ਸੇਵੇ ਜਗਤ ਮੂਆ। ਜਗਤ ਮੂਆ ਦਾ ਮਤਲਬ ਇਹ ਨਹੀਂ ਵੀ ਦੁਨੀਆ ਮਰ ਗਈ ਹੈ ਸਾਰੀ ਸਰੀਰਕ ਤੌਰ 'ਤੇ, ਨਹੀਂ, ਜਿਉਂਦੇ ਨੇ, ਆਤਮਿਕ ਤੌਰ 'ਤੇ ਮਰ ਗਏ ਸਤਿਗੁਰ ਦੀ ਸੇਵਾ ਭਗਤੀ ਤੋਂ ਬਿਨਾਂ, ਬਿਰਥਾ ਜਨਮ ਗਵਾਏ। ਹੁਣ ਵੇਖੋ, ਪਹਿਲਾਂ ਮੂਆ ਸ਼ਬਦ ਲਿਖਿਆ ਮਰੇ ਆ, ਅੱਗੇ ਕਹਿੰਦੇ ਵੀ ਜਨਮ ਬਿਰਥਾ ਗਵਾ ਰਹੇ ਆ, ਹੈ ਜਿਉਂਦੇ, ਜਨਮ 'ਚ ਹੈਗੇ ਆ, ਆਤਮਿਕ ਤੌਰ 'ਤੇ ਮਰ ਗਏ, ਜ਼ਮੀਰ ਦੇ ਤੌਰ 'ਤੇ ਮਰ ਗਏ, ਸਾਰੇ ਦਾ ਸਾਰਾ ਜਨਮ ਵਿਅਰਥ ਗੁਜ਼ਾਰ ਲੈ ਰਹੇ ਨੇ ਉਹ ਲੋਕ। ਦੂਜੇ ਭਾਏ ਅਤ ਦੁੱਖ ਲੱਗਾ, ਦੂਜੇ ਭਾਏ, ਭਾਏ ਪ੍ਰੇਮ ਨੂੰ ਕਹਿੰਦੇ, ਰੱਬ ਦਾ ਪਿਆਰ ਛੱਡ ਕੇ ਦੂਜੇ ਭਾਏ, ਦੋ ਪਿਆਰ ਆ, ਦੋ ਤਰ੍ਹਾਂ ਦੀ ਪ੍ਰੀਤ ਆ, ਇੱਕ ਝੂਠੀ ਪ੍ਰੀਤ ਉਹ ਝੂਠਿਆਂ ਪਦਾਰਥਾਂ ਨਾਲ, ਇੱਕ ਸੱਚੀ ਪ੍ਰੀਤ ਸੱਚੇ ਪ੍ਰਭੂ ਨਾਲ। ਗੁਰੂ ਗ੍ਰੰਥ ਸਾਹਿਬ 'ਚ ਦੋਵਾਂ ਦਾ ਹੀ ਜ਼ਿਕਰ ਹੈ। ਜਦੋਂ ਰੱਬ ਦੀ ਗੱਲ ਕੀਤੀ, ਭਗਤ ਰਵਿਦਾਸ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਸਾਚੀ ਪ੍ਰੀਤ ਤੇਰੇ ਨਾਲ ਪਾ ਲਈ ਆ ਹੁਣ, ਅਤੇ ਜਿਸ ਦਿਨ ਦੀ ਇਹ ਸੱਚੀ ਪ੍ਰੀਤ ਤੇਰੇ ਨਾਲ ਪੈ ਗਈ, ਦੁਨੀਆ ਨਾਲੋਂ ਟੁੱਟ ਗਈ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਬਾਕੀਆਂ ਨਾਲੋਂ ਟੁੱਟ ਗਈ। ਜਦੋਂ ਦੁਨੀਆ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ 'ਚ, ਸ਼ਬਦ ਉੱਥੇ ਵੀ ਪ੍ਰੀਤ ਹੀ ਆਇਆ, ਧਿਆਨ ਰੱਖਣਾ, ਜਦੋਂ ਸਾਚੀ ਆਈ ਤਾਂ ਵੀ ਪ੍ਰੀਤ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਜਦੋਂ ਜਗਤ ਦੀ ਗੱਲ ਕੀਤੀ ਤੇ ਬਾਣੀ 'ਚ ਬਚਨ ਆਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਝੂਠੀ ਪ੍ਰੀਤ ਕਿਉਂ ਆ ਜਗਤ ਦੀ ਭਲਾ, ਅੱਖ ਗਿਆ ਲਗਲੀ, ਧਿਆਨ ਨਾ ਸੁਣਿਓ, ਉਹ ਪ੍ਰੀਤ ਝੂਠੀ ਆ, ਕਿਹੜੀ, ਆਪਣੇ ਹੀ ਸੁੱਖ ਸਿਉਂ ਸਭ ਲੱਗ ਕੇ, ਜਿੱਥੇ ਆਪਣੇ ਸੁੱਖ ਨਾਲ ਮਤਲਬ ਹੈ, ਜਿੱਥੇ ਆਪਣੀ ਮਨਸਾ ਆਪਣਾ ਮਕਸਦ ਪੂਰਾ ਹੁੰਦਾ। ਦੂਜਾ ਭਾਵੇਂ ਖੂਹ 'ਚ ਡਿੱਗੇ ਅਤੇ ਭਾਵੇਂ ਦੁਖੀ ਹੋਏ, ਮੇਰਾ ਮਕਸਦ ਪੂਰਾ ਹੋਣਾ ਚਾਹੀਦਾ। ਝੂਠੀ ਪ੍ਰੀਤ, ਇੱਕ ਦਲੀਲ ਸਮਝੋ ਧਿਆਨ ਨਾਲ, ਪ੍ਰੇਮ ਦੇ ਵਿੱਚ ਅਤੇ ਮੋਹ ਦੇ ਵਿੱਚ ਕੀ ਫਰਕ ਹੈ? ਇਹ ਮੋਹ ਪਕੜਵਾ, ਆਪਣੇ ਹੀ ਸੁੱਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹਨੂੰ ਕੋਈ ਕਹਾਣੀ ਨਾ ਸਮਝਿਓ, ਕਹਾਣੀਆਂ ਸੁਣਾਉਂਦਾ ਸਮਝਾਉਣ ਲਈ। ਅੱਜ ਕੱਲ੍ਹ ਦਲੀਲ ਦਾ ਸਮਾਂ, ਦਲੀਲ ਨਾਲ ਬੰਦਾ ਬੜੀ ਛੇਤੀ ਸਮਝਦਾ। ਇੱਕ ਸਾਧੂ ਮਹਾਤਮਾ ਬੈਠਾ, ਕੋਈ ਫਕੀਰ ਰੱਬ ਦਾ ਪਿਆਰਾ, ਇੱਕ ਔਰਤ ਆਈ। ਉਸ ਔਰਤ ਨੇ ਲਿਆ ਕੇ ਉਸ ਫਕੀਰ ਦੇ ਅੱਗੇ ਲੱਡੂਆਂ ਦਾ ਡੱਬਾ ਰੱਖਿਆ, ਲੱਡੂਆਂ ਦਾ ਡੱਬਾ। ਕਹਿੰਦੇ ਜੀ ਲੱਡੂ ਲੈ ਕੇ ਆਏ ਹਾਂ। ਕਹਿੰਦੇ ਠੀਕ ਆ ਬਈ, ਵਰਤਾ ਦਿੰਦੇ ਹਾਂ, ਵੰਡ ਦਿੰਦੇ ਹਾਂ ਲੱਡੂ, ਪਰ ਪਹਿਲਾਂ ਇਹ ਤਾਂ ਦੱਸ ਵੀ ਲਿਆਂਦੇ ਕਿਹੜੀ ਖੁਸ਼ੀ 'ਚ। ਲੱਡੂ ਲਿਆਉਣ ਦਾ ਮਤਲਬ ਹੈ ਵੀ ਕੋਈ ਨਾ ਕੋਈ ਖੁਸ਼ੀ ਮਿਲੀ ਹੈ। ਉਹ ਔਰਤ ਹੁਣ ਦੱਸਦੀ ਹੈ ਵੀ ਕਿਹੜੀ ਖੁਸ਼ੀ 'ਚ ਮੈਂ ਲੈ ਕੇ ਆਈ ਹਾਂ ਇਹ ਲੱਡੂ। ਕਹਿੰਦੇ ਕਿਹੜੀ ਖੁਸ਼ੀ 'ਚ ਲਿਆਂਦਾ ਡੱਬਾ ਲੱਡੂਆਂ ਦਾ? ਕਹਿੰਦੇ ਮਹਾਤਮਾ ਜੀ, ਗੱਲ ਇਹ ਆ ਵੀ ਜਿਹੜੇ ਬਾਜ਼ਾਰ 'ਚ ਸਾਡੀ ਦੁਕਾਨ ਹੈ ਨਾ, ਵੀ ਸਾਡੀ ਦੁਕਾਨ ਆ, ਬਿਜ਼ਨਸ ਆ, ਸਾਡਾ ਕਾਰੋਬਾਰ ਆ, ਵਪਾਰ ਕਰਦੇ ਹਾਂ ਅਸੀਂ, ਸਾਡੀ ਦੁਕਾਨ ਆ। ਅਤੇ ਜਿਹੜੇ ਬਾਜ਼ਾਰ ਦੇ ਵਿੱਚ ਸਾਡੀ ਦੁਕਾਨ ਆ, ਉਸ ਬਾਜ਼ਾਰ ਦੇ ਵਿੱਚ ਕੱਲ੍ਹ ਦੁਕਾਨਾਂ ਨੂੰ ਅੱਗ ਲੱਗ ਗਈ। ਅੱਛਾ ਜੀ, ਕੀ ਹੋਇਆ ਫਿਰ? ਉਹ ਔਰਤ ਕਹਿੰਦੀ ਜੀ 50 ਦੁਕਾਨਾਂ ਸੜ ਕੇ ਸਵਾਹ ਹੋ ਗਈਆਂ, ਕੱਲ੍ਹ 50 ਦੁਕਾਨਾਂ ਸੜ ਗਈਆਂ, ਉੱਥੇ ਬਹੁਤ ਨੁਕਸਾਨ ਹੋਇਆ। ਫਿਰ ਕਹਿੰਦੇ ਸਾਡੀ ਦੁਕਾਨ ਬਚ ਗਈ ਹੈ, ਸਾਡੀ ਦੁਕਾਨ ਨੂੰ ਅੱਗ ਨਹੀਂ ਲੱਗੀ। 50 ਦੁਕਾਨਾਂ ਸੜ ਗਈਆਂ, ਸਾਡੀ ਦੁਕਾਨ ਬਚ ਗਈ ਆ। ਇਸ ਖੁਸ਼ੀ ਵਿੱਚ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਈ। ਉਹ ਫਕੀਰ ਕਹਿੰਦਾ ਬੀਬੀ ਚੁੱਕ ਲਾ ਡੱਬਾ ਆਪਣਾ, ਲੱਡੂਆਂ ਵਾਲਾ ਡੱਬਾ ਚੁੱਕ ਲਾ, ਇੱਥੇ ਨਹੀਂ ਚਾਹੀਦਾ ਹੈ। ਉਹ ਕਹਿੰਦੀ ਜੀ ਕੀ ਗੱਲ, ਇਹਦਾ ਕੀ ਮਤਲਬ? ਉਹ ਫਕੀਰ ਪਤਾ ਕੀ ਕਹਿੰਦਾ? ਕਹਿੰਦਾ ਤੈਨੂੰ ਆਪਣੀ ਦੁਕਾਨ ਬਚ ਜਾਣ ਦੀ ਖੁਸ਼ੀ ਆ, ਜਿਹੜੀਆਂ 50 ਸੜ ਗਈਆਂ ਉਹਨਾਂ ਦਾ ਤਾਂ ਕੋਈ ਦੁੱਖ ਨਹੀਂ ਨਾ, ਜਿਹੜੀਆਂ 50 ਸੜ ਗਈਆਂ ਉਹਨਾਂ ਦਾ ਦੁੱਖ ਤਾਂ ਨਹੀਂ ਨਾ ਕੋਈ। ਉਹ ਕਹਿੰਦਾ ਮੈਂ ਇਸ ਕਰਕੇ ਲੱਡੂ ਨਾ ਖਾਣੇ ਅਤੇ ਨਾ ਦੇਣੇ ਕਿਸੇ ਨੂੰ, ਨਾ ਵੰਡਣੇ, ਕਿਉਂਕਿ ਦੂਜਿਆਂ ਦੀਆਂ 50 ਸੜ ਗਈਆਂ, ਉਹ ਵੀ ਰੱਬ ਦੇ ਬੰਦੇ ਆ। ਤੈਨੂੰ ਆਪਣੀ ਦੁਕਾਨ ਬਚਣ ਦੀ ਖੁਸ਼ੀ ਆ, ਦੂਜੀਆਂ 50 ਸੜ ਗਈਆਂ ਉਹਨਾਂ ਦਾ ਤਾਂ ਕੋਈ ਦੁੱਖ ਨਹੀਂ ਨਾ। ਇਹਨੂੰ ਕੀ ਕਹਿੰਦੇ? ਇਹ ਪਿਆਰ ਨਹੀਂ ਹੈ, ਇਹ ਮੋਹ ਹੈ। ਮੋਹ ਇਹਨੂੰ ਕਹਿੰਦੇ ਆ, ਆਪਣੇ ਨਾਲ ਪਕੜ, ਇਹਨੂੰ ਮੋਹ ਕਹਿੰਦੇ ਆ। ਮਮਤਾ, ਆਪਣੇ ਨਾਲ ਪਕੜਿਆ, ਮੈਨੂੰ ਕੀ ਮਿਲਦਾ, ਮੇਰਾ ਬਚਾਓ ਕਿੱਥੇ ਆ? ਦੂਸਰੇ ਭਾਵੇਂ ਸਾਰੇ ਸੜ ਜਾਣ, ਮੈਂ ਬਚਣਾ ਚਾਹੀਦਾ। ਦੂਸਰਿਆਂ ਸਾਰਿਆਂ ਦੀਆਂ ਦੁਕਾਨਾਂ ਸੜ ਜਾਣ, ਮੇਰੀ ਦੁਕਾਨ ਬਚਣੀ ਚਾਹੀਦੀ। ਮੋਹ ਹੈ, ਮੋਹ, ਮਮਤਾ। ਉਹ ਕਹਿੰਦੇ ਇੱਥੇ ਨਹੀਂ ਵੰਡੇ ਜਾ ਸਕਦੇ, ਚੁੱਕ ਇਹਨਾਂ ਨੂੰ, ਮੈਨੂੰ ਉਹ 50 ਸੜਨ ਦਾ ਦੁੱਖ ਹੈ। ਆਪਣੇ ਨਾਲ ਸੰਬੰਧ, ਆਪਣਿਆਂ ਨਾਲ ਪਕੜ, ਕੇਵਲ ਆਪਣਿਆਂ ਵਾਸਤੇ ਸੋਚਣਾ ਮੋਹ ਹੈ। ਦੂਸਰਿਆਂ ਦੀ ਖਾਤਰ ਆਪਣੇ ਪੁੱਤ ਵੀ ਸ਼ਹੀਦ ਕਰਾ ਲੈਣੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ, ਪ੍ਰੇਮ ਹੈ। ਤੁਸੀਂ ਸੁਖੀ ਵਸੋ, ਮੈਂ ਦੁੱਖਾਂ ਦੇ ਜੀਅੜੇ ਜੀ ਲਾਂਗਾ, ਮੈਂ ਦੁੱਖ ਝੱਲ ਲਾਂਗਾ, ਤੁਸੀਂ ਸੁਖੀ ਰਹਿਣੇ ਚਾਹੀਦੇ ਜੀ। ਆਪ ਦੁੱਖ ਝੱਲ ਕੇ ਵੀ ਦੂਜੇ ਨੂੰ ਸੁੱਖ ਦੇਣਾ ਪ੍ਰੇਮ ਹੈ। ਇੱਕ ਗੱਲ ਚੇਤੇ 'ਚ ਰੱਖਿਓ, ਜਿੱਥੇ ਲੋਭ ਲਾਲਚ ਹੈ, ਜਿੱਥੇ ਮੋਹ ਹੈ, ਉੱਥੇ ਬੰਦਾ ਮੰਗਦਾ ਆ, ਪ੍ਰੇਮ ਦੇ ਵਿੱਚ ਵੰਡਦਾ ਹੈ। ਜਿਤਨਾ ਕੁਛ ਮੇਰੇ ਕੋਲ ਆ, ਸਾਰੇ ਦਾ ਸਾਰਾ ਕੁਝ ਤੁਹਾਡਾ ਹੋ ਜਾਏ। ਕਦੀ ਆਖਿਆ ਆਪਾਂ? ਆਪਾਂ ਕਹਿੰਦੇ ਜਿੰਨਾ ਕੁਝ ਇਹਦੇ ਕੋਲ ਆਪਣਾ ਹੋਣਾ ਚਾਹੀਦਾ ਹੈ। ਮੋਹ ਹੈ, ਮਮਤਾ ਹੈ, ਪਕੜ, ਲੋਭ ਲਾਲਚ ਹੈ। ਸਤਿਗੁਰ ਨੇ ਦੂਸਰਿਆਂ ਵਾਸਤੇ ਜਿਉਣਾ ਵੀ ਸਿਖਾਇਆ, ਦੂਸਰਿਆਂ ਵਾਸਤੇ ਜੀਵਣਾ ਕਿਵੇਂ ਹੈ, ਇਕੱਲਾ ਜਿਉਣਾ ਹੀ ਨਹੀਂ ਦੱਸਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੀ ਧਰਤੀ 'ਤੇ ਸੀਸ ਦੇ ਕੇ ਇਹ ਵੀ ਦੱਸ ਦਿੱਤਾ, ਦੂਜਿਆਂ ਦੀ ਖਾਤਰ ਮਰਨਾ ਕਿਵੇਂ ਹੈ, ਮਰਨ ਦੀ ਜਾਂਚ ਵੀ ਸਿਖਾਤੀ। ਗੁਰੂ ਨਾਨਕ ਦਾ ਘਰ ਦਾ ਤਿਲਕ ਜੰਜੂ ਨਾਲ ਕੋਈ ਸੰਬੰਧ ਨਹੀਂ ਹੈ। ਪਾਤਸ਼ਾਹ ਕਹਿੰਦੇ ਤੁਹਾਡਾ ਤਿਲਕ ਜੰਜੂ ਲਾਇਆ ਜਾ ਰਿਹਾ, ਮੈਂ ਸਿਰ ਵੀ ਦੇ ਸਕਦਾ, ਕਿਉਂਕਿ ਜ਼ੁਲਮ ਹੋ ਰਿਹਾ ਤੁਹਾਡੇ 'ਤੇ, ਅੱਤਿਆਚਾਰ ਹੋ ਰਿਹਾ। ਜਿੱਥੇ ਜ਼ੁਲਮ ਹੈ, ਅੱਤਿਆਚਾਰ ਹੈ, ਜਿੱਥੇ ਜ਼ਾਲਮ ਕਿਸੇ ਨੂੰ ਦੁੱਖ ਦੇ ਰਿਹਾ, ਉੱਥੇ ਡਟ ਜਾਣਾ ਹੈ ਮੈਂ। ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਤੇਰੇ ਸਾਹਮਣੇ ਕੋਈ ਭੁੱਖਾ ਬੈਠਾ ਅਤੇ ਤੂੰ ਪਰੌਂਠੇ ਖਾਈ ਜਾਏ। ਤੂੰ ਛੱਤੀ ਪ੍ਰਕਾਰ ਦੇ ਪਦਾਰਥ, ਕੜਾ, ਪੂੜੀਆਂ, ਪਰੌਂਠੇ, ਤੂੰ ਛਕੀ ਜਾਏ, ਤੇਰੇ ਸਾਹਮਣੇ ਕੋਈ ਭੁੱਖਾ ਬੈਠਾ ਹੈ, ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਉਹ ਕਹਿੰਦਾ ਕਿਸੇ ਭੁੱਖੇ ਨੂੰ ਖਵਾ ਕੇ ਖਾਣਾ ਹੈ। ਤੇਰੇ ਸਾਹਮਣੇ ਕੋਈ ਨੰਗਾ ਬੈਠਾ ਹੋਏ, ਤੂੰ $500 ਦਾ ਕੋਟ ਪਾਇਆ ਹੋਏ ਗਲ, ਸਾਹਮਣੇ ਤੇਰੇ ਕੋਈ ਠੰਡ 'ਚ ਨੰਗਾ ਤੁਰਿਆ ਫਿਰਦਾ, ਤੈਨੂੰ ਤਰਸ ਨਹੀਂ ਆਇਆ, ਤੇਰੇ ਗਲ ਪਾਏ ਕੀਮਤੀ ਬਸਤਰ ਕੁਛ ਵੀ ਨਹੀਂ। ਗੁਰੂ ਨਾਨਕ ਨੇ ਇਹ ਸਿਖਾਇਆ, ਗੁਰੂ ਨਾਨਕ ਦੀ ਸਿੱਖੀ ਹੈ ਸਰਬੱਤ ਦਾ ਭਲਾ, ਦੂਸਰਿਆਂ 'ਤੇ ਵੀ ਤਰਸ ਖਾਣਾ, ਜ਼ਿੰਦਗੀ ਵਿੱਚ ਦੂਸਰਿਆਂ ਦੇ ਵੀ ਕੰਮ ਹੋਣ। ਆਪਣਿਆਂ ਵਾਸਤੇ ਤਾਂ ਪਸ਼ੂ ਵੀ ਜੀ ਲੈਂਦੇ ਆ, ਆਪਣਿਆਂ ਵਾਸਤੇ ਤਾਂ ਪੰਛੀ ਵੀ ਜੀ ਲੈਂਦੇ ਆ। ਕਦੇ ਪੰਛੀਆਂ ਦਾ ਜੀਵਨ ਵੇਖੋ, ਆਪਣੇ ਬੱਚੇ ਕਿਵੇਂ ਪਾਲਦੇ ਨੇ ਉਹਨਾਂ ਪੰਛੀਆਂ ਨੇ, ਚਿੜੀਆਂ, ਕਾਵਾਂ, ਤੋਤਿਆਂ ਨੇ। ਕਿਤੇ ਕੋਈ ਆਪਣੇ ਬੱਚਿਆਂ ਦੀ ਕਮਾਈ ਖਾਣੀ ਹੈ, ਵੱਡੇ ਹੋ ਕੇ ਸਾਡੀ ਸੇਵਾ ਕਰਨਗੇ। ਬੰਦੇ ਦੇ ਮਨ 'ਚ ਤਾਂ ਇਹ ਹੋ ਸਕਦੀ ਵੀ ਮੇਰੇ ਨਿਆਣੇ ਮੇਰੀ ਵੱਡੇ ਹੋ ਕੇ ਸੇਵਾ ਕਰਨਗੇ, ਆਹ ਚਿੜੀਆਂ ਕਾਵਾਂ ਨੇ ਕਿਤੇ ਬੱਚਿਆਂ ਦੀ ਕੋਈ ਕਮਾਈ ਖਾਣੀ ਹੈ? ਪਰਮਾਤਮਾ ਨੇ ਉਹਨਾਂ ਦੇ ਅੰਦਰ ਵੀ ਮੋਹ ਪਾਇਆ, ਮਮਤਾ ਪਾਈ ਹੈ। ਆਪਣਿਆਂ ਵਾਸਤੇ ਸਾਰੇ ਜੀ ਲੈਂਦੇ ਆ, ਕਿਤੇ ਦੂਸਰਿਆਂ ਦੀ ਖਾਤਰ ਵੀ ਜੀ ਕੇ ਵੇਖ, ਕਿਤੇ ਦੂਸਰੇ ਦਾ ਵੀ ਭਲਾ ਕਰਕੇ ਜ਼ਿੰਦਗੀ 'ਚ ਵੇਖ। ਮੇਰੇ ਹੱਥੋਂ ਕਿਸੇ ਦਾ ਭਲਾ ਹੋ ਜਾਏ, ਮੇਰੇ ਕੋਲੋਂ ਕਿਸੇ ਨੂੰ ਜੀਵਨ ਮਿਲ ਜਾਏ, ਮੇਰੇ ਕੋਲੋਂ ਕਿਸੇ ਨੂੰ ਜ਼ਿੰਦਗੀ ਮਿਲ ਜਾਏ, ਮੇਰੇ ਹੱਥੋਂ ਕਿਸੇ ਨੂੰ ਕੋਈ ਸੁੱਖ ਮਿਲ ਜਾਏ, ਮੇਰੇ ਕੋਲੋਂ ਕਿਸੇ ਦਾ ਦੁੱਖ ਕੱਟਿਆ ਜਾਏ ਅਤੇ ਉਹਦੀ ਝੋਲੀ 'ਚ ਸੁੱਖ ਪੈ ਜਾਏ, ਤੈਨੂੰ ਆਪਣੇ ਆਪ 'ਚ ਫਖਰ ਹੋਏਗਾ, ਪ੍ਰਾਊਡ ਹੋਏਗਾ, ਮਾਣ ਹੋਏਗਾ ਤੈਨੂੰ, ਮੈਂ ਅੱਜ ਕਿਸੇ ਨੂੰ ਸੁੱਖ ਦਿੱਤਾ ਹੈ, ਮੈਂ ਅੱਜ ਜ਼ਿੰਦਗੀ 'ਚ ਕਿਸੇ ਦੇ ਕੰਮ ਆਇਆ। ਤੈਨੂੰ ਆਪਣੇ ਆਪ ਨੂੰ ਖੁਸ਼ੀ ਚੜ੍ਹੀ ਰਹੇਗੀ ਉਸ ਦਿਨ। ਕੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਸ਼ਬਦ 'ਚ? ਦੂਜੇ ਭਾਏ ਅੱਤ ਦੁੱਖ ਲੱਗਾ, ਦੂਜੇ ਭਾਏ ਰੱਬ ਨਾਲੋਂ ਪਿਆਰ ਤੋੜ ਕੇ ਧਨ ਮਾਇਆ ਪਦਾਰਥਾਂ ਨਾਲ ਪਿਆਰ ਬਣ ਗਿਆ, ਦੁਖੀ ਕਰੇਗਾ। ਮਰ ਜੰਮੇ ਆਵੇ ਜਾਏ, ਜੰਮਦਾ ਮਰਦਾ ਜੂਨਾ ਭੋਗਦਾ ਰਹੇਗਾ। ਵਿਸ਼ਟਾ ਅੰਦਰ ਵਾਸ ਹੈ, ਫਿਰ ਫਿਰ ਜੂਨੀ ਪਾਏ। ਵਿਸ਼ਟਾ ਗੰਦ ਨੂੰ ਕਹਿੰਦੇ ਆ, ਵਿਸ਼ਟਾ ਅੰਦਰ ਵਾਸ ਹੈ। ਉਸ ਮਨੁੱਖ ਦਾ ਵਾਸ ਕਿੱਥੇ ਹੈ ਜੀ? ਵਿਸ਼ਟਾ 'ਚ, ਵਿਕਾਰਾਂ ਦੇ ਗੰਧ 'ਚ, ਪਾਪਾਂ ਦੇ ਗੰਧ 'ਚ ਤੁਰਿਆ ਫਿਰਦਾ ਹੈ। ਮਰਨ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚ ਆਉਂਦਾ ਰਹੇਗਾ। ਨਾਨਕ ਬਿਨ ਨਾਮੈ ਜਮ ਮਾਰਸੀ, ਅੰਤ ਗਿਆ ਪਛਤਾਏ। ਸੰਸਾਰ ਤੋਂ ਪਛਤਾਵਾ ਹੀ ਨਾਲ ਲੈ ਕੇ ਚਲਾ ਗਿਆ। ਕਿਉਂ? ਮੈਂ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਜਦੋਂ ਮੌਤ ਤੇਰੀ ਸਾਹਮਣੇ ਆਈ ਨਾ ਤੇਰੇ, ਫਿਰ ਪਛਤਾਵਾ ਲੱਗ ਜਾਣਾ, ਜਿਹੜੇ ਕੰਮ ਆਇਆ ਸਾਂ ਉਹਦੇ ਕੀਤਾ ਨਹੀਂ। ਬਿਨ ਨਾਮੇ ਜਮ ਮਾਰਸੀ, ਪਰਮੇਸ਼ੁਰ ਦਾ ਨਾਮ ਮੇਰੇ ਕੋਲ ਨਹੀਂ, ਹੁਣ ਜਮਾਂ ਦੀ ਮਾਰ ਖਾਣੀ ਪਏਗੀ, ਪਛਤਾਵਾ ਲੱਗ ਜਾਣਾ। ਕਦੇ ਕਦੇ ਬਾਣੀ 'ਚੋਂ ਵਿਚਾਰ ਕੇ ਵੇਖਿਓ ਸ਼ਬਦ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਬੰਦੇ ਦੀ ਮਰਨ ਵੇਲੇ ਦੀ ਹਾਲਤ ਬੜੀ ਤਰਸਯੋਗ ਦੱਸੀ ਹੈ ਬਾਣੀ 'ਚ। 12 ਮਾਹ ਦੀ ਬਾਣੀ 'ਚ ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਬਚਨ ਆਉਂਦਾ, ਕਹਿੰਦੇ ਜ਼ਿੰਦਗੀ 'ਚ ਨਾਮ ਨਹੀਂ ਜਪਿਆ, ਸਿਮਰਨ ਭਗਤੀ ਕੋਈ ਨਹੀਂ ਕੀਤੀ, ਪਰ ਉਪਕਾਰ ਦਾ ਕੋਈ ਕੰਮ ਜ਼ਿੰਦਗੀ 'ਚ ਨਹੀਂ ਕੀਤਾ, ਜਦੋਂ ਮੌਤ ਸਾਹਮਣੇ ਆ ਕੇ ਖਲੋਗੀ। ਗੁਰੂ ਅਰਜਨ ਦੇਵ ਸਾਹਿਬ 12 ਮਾਹ 'ਚ ਕਹਿੰਦੇ ਫਿਰ ਹੱਥ ਮਰੋੜਦਾ ਹੈ, ਉਸਲ ਵੱਟ ਲੈਂਦਾ, ਸੱਜੇ ਖੱਬੇ ਆਕੜਦਾ, ਚਿਹਰੇ ਦੇ ਉੱਤੇ ਇੱਕ ਰੰਗ ਆਉਂਦਾ, ਇੱਕ ਰੰਗ ਜਾਂਦਾ। ਕਿਉਂ? ਮਰਨ ਨੂੰ ਜੀ ਨਹੀਂ ਕਰਦਾ, ਮਰਨ ਨੂੰ ਨਹੀਂ ਦਿਲ ਕਰਦਾ। ਬੜੀ ਸਤਾਉਂਦੀ ਹੈ ਮੌਤ, ਕਿਉਂਕਿ ਜਿਹੜੇ ਕੰਮ ਆਇਆ ਸੀ ਉਹ ਹੁਣ ਕੀਤਾ ਨਹੀਂ, ਪਛਤਾਵਾ ਪੱਲੇ, ਹੁਣ ਜਾਣ ਨੂੰ ਨਹੀਂ ਜੀ ਕਰਦਾ। ਹੁਣ ਮੈਂ ਤਾਂ ਸਮਝਦਾ ਸਾਂ ਜੇ 10-20 ਸਾਲ ਹੋਰ ਜੀ ਲਾਂਗਾ, ਮੌਤੇ ਤੂੰ ਆ ਗਈ ਆ, ਪਛਤਾਉਂਦਾ ਹੈ। ਖਸਮ ਦੀ ਬਾਣੀ 'ਚ ਬਚਨ ਆਇਆ 12 ਮਾਰਚ 'ਚ, ਹੱਥ ਮਰੋੜੇ, ਇਹ ਮਰਨ ਵੇਲੇ ਦੀ ਹਾਲਤ ਹੈ। ਕਹਿੰਦੇ ਹੱਥ ਮਰੋੜੇ, ਤਨ ਕੱਪੇ, ਤਨ ਨੂੰ ਕੱਪਦਾ, ਉਸਲ ਵੱਟ ਲੈਂਦਾ, ਹੱਥ ਮਰੋੜਦਾ, ਹੱਥ ਮਰੋੜੇ, ਤਨ ਕੱਪੇ, ਸਿਆਹੋ ਹੋਵਾ ਸੇਤ। ਸੇਤ ਚਿੱਟੇ ਨੂੰ ਕਹਿੰਦੇ, ਸਿਆਹ ਕਾਲੇ ਨੂੰ ਕਹਿੰਦੇ, ਕਾਲੇ ਰੰਗ ਤੋਂ ਚਿੱਟਾ ਹੁੰਦਾ, ਚਿੱਟੇ ਤੋਂ ਕਾਲਾ ਹੁੰਦਾ, ਕਈ ਰੰਗ ਆਉਂਦੇ, ਕਈ ਜਾਂਦੇ ਹੁਣ ਚਿਹਰੇ 'ਤੇ, ਮਰਨ ਨੂੰ ਦਿਲ ਨਹੀਂ ਕਰਦਾ। ਹੱਥ ਮਰੋੜੇ, ਤਨ ਕੱਪੇ, ਸਿਆਹੋ ਹੋਵਾ ਸੇਤ। ਪਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇੱਕ ਗੱਲ ਦੱਸਾਂ ਤੈਨੂੰ, ਭਲਾ ਕਿਹੜੀ? ਜਿਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤ। ਹੁਣ ਨਹੀਂ ਹੱਥ ਮਲਿਆ ਕੁਝ ਵੀ ਬਣਨ, ਜਿਤਨੇ ਮਰਜ਼ੀ ਹੱਥ ਮਰੋੜ ਤੇ ਡਰ ਮੌਤ ਤੋਂ ਪਛਤਾਵਾ ਕਰ। ਬਾਣੀ ਕਹਿੰਦੀ ਜਿਹਾ ਬੀਜਿਆ ਵੱਢਣਾ ਪੈਣਾ। ਨਾਨਕ ਬਿਨ ਨਾਮੇ ਜਮ ਮਾਰਸੀ, ਅੰਤ ਗਿਆ ਪਛਤਾਏ। ਅੰਤ ਵੇਲੇ ਪਛਤਾਵੇ ਤੋਂ ਬਿਨਾਂ ਕੁਛ ਨਹੀਂ ਤੇਰੇ ਪੱਲੇ, ਜਮਾਂ ਦੀ ਮਾਰ ਖਾਣੀ ਪਏਗੀ। ਮਹੱਲਾ ਤੀਜਾ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਸਭ ਘੱਟ ਭੋਗਵੈ ਅਲਿਪਤ ਰਹਿ ਅਲੱਖ ਨ ਲਖਣਾ ਜਾਈ। ਇਸ ਜਗ ਮੈਂ ਪੁਰਖ ਏਕ ਹੈ, ਪੁਰਖ ਸਾਡਾ ਖਸਮ ਸਾਡਾ ਸ਼ੋ ਪਤੀ, ਇੱਕ ਨਿਰੰਕਾਰ ਪਰਮਾਤਮਾ ਹੈ ਸਾਰਿਆਂ ਦਾ, ਬਾਕੀ ਸਾਰੇ ਹੀ ਉਸ ਦੀਆਂ ਜੀਵ ਇਸਤਰੀਆਂ ਹਨ। ਸਭ ਘੱਟ ਭੋਗਵੈ, ਸਾਰਿਆਂ ਘਟਾਂ ਚ ਸਾਰਿਆਂ ਹਿਰਦਿਆਂ ਚ ਵਸਦਾ ਭੋਗ ਰਿਹਾ, ਭਾਵ ਸਭਨਾਂ ਦੇ ਅੰਦਰ ਉਹ ਵਿਆਪਕ ਆ, ਸਭਨਾਂ ਦੇ ਅੰਦਰ ਉਹ ਨਿਰੰਕਾਰ ਪ੍ਰਭੂ ਵਸਦਾ, ਉਹ ਸਾਡਾ ਖਸਮ ਹੈ। ਆਪਾਂ ਸਾਰੇ ਜੀਵ ਇਸਤਰੀਆਂ, ਅਲੱਖ ਨਾ ਲਖਣਾ ਜਾਈ, ਐਸਾ ਅਲੱਖ ਹੈ ਲਖਿਆ ਨਹੀਂ ਜਾ ਸਕਦਾ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ, ਕਿਵੇਂ ਵਸਦਾ ਆ, ਕਿਵੇਂ ਸਾਡੇ ਅੰਦਰ ਉਹ ਨਿਰੰਕਾਰ ਪਰਮਾਤਮਾ ਟਿਕਿਆ ਆ, ਕਿਵੇਂ ਭੋਗਦਾ, ਕਿਵੇਂ ਸਾਡੇ 'ਤੇ ਬਖਸ਼ਿਸ਼ਾਂ ਕਰਦਾ, ਕਿਵੇਂ ਸਾਡੇ ਅੰਗ ਸੰਗ ਰਹਿੰਦਾ, ਇਹ ਅਲੱਖ ਹੈ ਲਖਿਆ ਨਹੀਂ ਜਾ ਸਕਦਾ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਜੇਕਰ ਉਸ ਮਾਲਕ ਵਸਦੇ ਨੂੰ ਵੇਖਣਾ ਹੋਵੇ, ਵੇਖਣ ਦਾ ਇੱਕੋ ਹੀ ਸਾਧਨ ਹੈ, ਕਿਹੜਾ? ਗੁਰ ਪੂਰੇ ਵੇਖਾਲਿਆ ਸ਼ਬਦੇ ਸੋਝੀ ਪਾਈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੋਝੀ ਅਤੇ ਗਿਆਨ ਮਿਲਦਾ। ਪੂਰਾ ਗੁਰੂ ਅੰਦਰ ਵਸਦੇ ਪਰਮਾਤਮਾ ਨੂੰ ਆਪਣੇ ਸ਼ਬਦ ਬਾਣੀ ਦੁਆਰਾ ਵਿਖਾ ਵੀ ਦਿੰਦਾ, ਆਹ ਵਸਦਾ ਹੀ ਪਰਮਾਤਮਾ ਤੇਰੇ ਅੰਦਰ। ਗੁਰੂ ਸਾਹਿਬਾਨ ਨੇ, ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰੱਬ ਨੂੰ ਇਕੱਲਾ ਵਸਦਾ ਕਿਹਾ ਹੀ ਨਹੀਂ ਕਿ ਰੱਬ ਸਾਰਿਆਂ ਦੇ ਅੰਦਰ ਵਸਦਾ, ਦੇਖਿਆ ਉਹਨਾਂ ਨੇ। ਮੈਂ ਬਾਣੀ 'ਚ ਪੜ੍ਹਿਆ ਗੁਰੂ ਅਮਰਦਾਸ ਮਹਾਰਾਜ ਦਾ ਹੀ ਬਚਨ, ਆਹ ਸਲੋਕ ਵੀ ਜਿਹਦੀ ਵਿਆਖਿਆ ਕਰ ਰਹੇ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਹੈ, ਗੁਰੂ ਅਮਰਦਾਸ ਮਹਾਰਾਜ ਦਾ ਇੱਕ ਬਚਨ ਆਉਂਦਾ ਬਾਣੀ 'ਚ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਨਿਰੰਕਾਰ ਪਰਮਾਤਮਾ ਤੂੰ ਵੇਦਾਂ ਸ਼ਾਸਤਰਾਂ ਤੋਂ ਬਾਹਰਾਂ ਹੈ, ਪਰ ਜਿਹੜੇ ਤੇਰੇ ਪਿਆਰੇ ਉਹਨਾਂ ਨੇ ਤੈਨੂੰ ਵੇਖਿਆ। ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੇ ਜ਼ਾਹਰਾ। ਜ਼ਾਹਰ ਰੂਪ ਵਿੱਚ ਉਹਨਾਂ ਨੂੰ ਦਿਸਦਾ। ਜਾਪ ਸਾਹਿਬ ਪੜ੍ਹਦੇ ਹੋ, ਜਾਪ ਸਾਹਿਬ ਵਿੱਚ ਸ੍ਰੀ ਗੁਰੂ ਕਲਗੀਧਰ ਪਿਤਾ ਨੇ ਇੱਕ ਬਚਨ ਆਖਿਆ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਤੂੰ ਜ਼ਾਹਰ ਜ਼ਹੂਰ ਹੈ, ਸਾਕਸ਼ਾਤ ਰੂਪ ਵਿੱਚ ਤੂੰ ਸਾਡੇ ਸਨਮੁਖ ਹੈ, ਸਾਡੇ ਨਾਲ ਹੈ। ਰੱਬ ਦੇ ਪਿਆਰਿਆਂ ਨੇ ਉਹਨੂੰ ਹਾਜ਼ਰ ਨਾਜ਼ਰ ਵਸਦਾ ਵੇਖਿਆ, ਇਕੱਲਾ ਆਖਿਆ ਨਹੀਂ ਹੈ, ਵੇਖਿਆ ਉਹਨਾਂ ਨੇ, ਤੂੰ ਸਾਡੇ ਪਾਸ ਹੈ, ਸਾਡੇ ਨਾਲ ਹੈ। ਕਿਵੇਂ ਵੇਖਿਆ ਜੀ ਉਹਨਾਂ ਨੇ? ਪਾਤਸ਼ਾਹ ਕਹਿੰਦੇ, ਗੁਰਪੂਰੈ ਵੇਖਾਲਿਆ ਸ਼ਬਦੇ ਸੋਝੀ ਪਾਈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੋਝੀ ਮਿਲੀ, ਗਿਆਨ ਮਿਲਿਆ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਬੁੱਧ ਮਿਲੀ, ਅਕਲ ਮਿਲੀ ਹੈ ਗੁਰੂ ਦੇ ਸ਼ਬਦ ਦੁਆਰਾ। ਸਤਿਗੁਰ ਨੇ ਅੰਦਰ ਵਸਦਾ ਵੀ ਵਿਖਾ ਦਿੱਤਾ ਹੈ। ਜਿਹੜੇ ਐਸੇ ਨਿਰੰਕਾਰ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ, ਉਹ ਉਸ ਨਿਰੰਕਾਰ ਪਰਮਾਤਮਾ ਵਰਗੇ ਹੀ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ, ਪੁਰਖੇ ਸੇਵੈ ਸੇ ਪੁਰਖ ਹੋਵੈ, ਜਿਨੀ ਹਉਮੈ ਸ਼ਬਦ ਜਲਾਈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਹਉਮੈ ਜਲਾ ਦਿੱਤੀ, ਸਾੜ ਦਿੱਤੀ ਹੈ, ਰੱਬ ਦੀ ਸੇਵਾ ਭਗਤੀ ਕਰਕੇ ਰੱਬ ਵਰਗੇ ਹੀ ਹੋ ਗਏ। ਤਿਸ ਕਾ ਸ਼ਰੀਕ ਕੋ ਨਾਹੀਂ ਨਾ ਕੋ ਕੰਟਕ ਵੈਰਾਈ। ਆਹ ਗੱਲ ਸੁਣਿਓ, ਰੱਬ ਦਾ ਕੋਈ ਸ਼ਰੀਕ ਨਹੀਂ ਹੈ, ਉਹਦੇ ਨਾਲ ਕਿਸੇ ਦਾ ਕੋਈ ਵੰਡ ਵਿਹਾਰ ਨਹੀਂ ਰੱਬ ਦਾ। ਤਿਸ ਕਾ ਸ਼ਰੀਕ ਕੋ ਨਹੀਂ, ਉਹਦਾ ਕੋਈ ਸ਼ਰੀਕ ਨਹੀਂ ਹੈ ਨਿਰੰਕਾਰ ਪਰਮਾਤਮਾ ਦਾ। ਮਹਾਰਾਜ ਨਾਲ ਪਤਾ ਕੀ ਕਹਿੰਦੇ, ਨਾ ਕੋ ਕੰਟਕ ਵੈਰਾਈ, ਉਹਦਾ ਵੈਰੀ ਕੋਈ ਨਹੀਂ ਹੈ ਪਰਮਾਤਮਾ ਦਾ। ਕੰਟਕ ਕੰਡੇ ਨੂੰ ਕਹਿੰਦੇ ਆ, ਵੈਰੀ ਹੋਵੇ ਨਾ ਕੋਈ, ਵੈਰੀ ਦੁਸ਼ਮਣ ਆਪਾਂ ਕਿਸੇ ਨੂੰ ਸਮਝਦੇ ਹੋਈਏ, ਅਤੇ ਸਹਿਜ ਸੁਭਾਏ ਬੰਦਾ ਕਈ ਵਾਰੀ ਕਹਿ ਦਿੰਦਾ, ਉਹ ਜਿਹੜਾ ਫਲਾਣਾ ਬੰਦਾ ਮੇਰਾ ਦੁਸ਼ਮਣ ਹੈ ਨਾ, ਉਹ ਮੇਰੇ ਦਿਲ 'ਚ ਕੰਡੇ ਵਾਂਗੂ ਚੁੱਭਦਾ। ਜਿਹੜਾ ਕੰਡੇ ਵਾਂਗੂ ਤੁਹਾਨੂੰ ਚੁੱਭਦਾ, ਵੈਰੀ ਹੈ ਤੁਹਾਡਾ, ਦੁਸ਼ਮਣ ਹੀ ਕੰਡੇ ਵਾਂਗੂ ਚੁੱਭ ਸਕਦਾ, ਦੂਜਾ ਤਾਂ ਨਹੀਂ। ਜਿਸ ਨੂੰ ਤੁਸੀਂ ਬਗਾਨਾ ਸਮਝਦੇ ਹੋ, ਓਪਰਾ ਸਮਝਦੇ ਹੋ। ਮਹਾਰਾਜ ਕਹਿੰਦੇ, ਨਾ ਕੋ ਕੰਟਕ ਵੈਰਾਈ, ਨਿਰੰਕਾਰ ਪਰਮਾਤਮਾ ਦਾ ਕੋਈ ਕੰਡੇ ਵਾਂਗੂ ਚੁੱਭਣ ਵਾਲਾ ਵੈਰੀ ਨਹੀਂ ਹੈ, ਭਾਵ ਰੱਬ ਦਾ ਕੋਈ ਦੁਸ਼ਮਣ ਹੈ ਹੀ ਨਹੀਂ। ਇੱਕ ਗੱਲ ਧਿਆਨ 'ਚ ਰੱਖਿਓ, ਵੈਰ ਕਿਹਦੇ ਨਾਲ ਰੱਖੀਦਾ? ਜਿਸ ਨਾਲ ਕੁਛ ਵੰਡਣਾ ਹੋਵੇ, ਜਿਹੜਾ ਕੋਈ ਕੁਛ ਸਾਨੂੰ ਦਿੰਦਾ ਨਾ ਹੋਵੇ, ਉਹਦੇ ਨਾਲ ਵੈਰ ਆ। ਡਰੀਦਾ ਕਿਹਦੇ ਕੋਲ ਆ? ਜਿਹੜਾ ਸਾਡੇ ਤੋਂ ਤਕੜਾ, ਜਿਹੜਾ ਸਾਡੇ ਨਾਲੋਂ ਤਕੜਾ ਜ਼ੋਰਾਵਰ ਆ, ਜਿਹੜਾ ਸਾਡੇ ਨਾਲੋਂ ਜ਼ਿਆਦਾ ਤਾਕਤਵਰ ਆ, ਉਹਦਾ ਡਰ ਹੁੰਦਾ ਸਾਡੇ ਦਿਲ 'ਚ। ਰੱਬ ਕਿਹਦੇ ਕੋਲੋਂ ਡਰਦਾ? ਉਹਦੇ ਨਾਲ ਤਕੜਾ ਹੈ ਹੀ ਨਹੀਂ ਕੋਈ। ਰੱਬ ਨੇ ਕਿਹਦੇ ਕੋਲ ਡਰਨਾ? ਉਹਦੇ ਤੋਂ ਅਗਾਂਹ ਕੋਈ ਹੋਵੇ ਤਾਂ ਕਿਸੇ ਤੋਂ ਡਰੇ? ਰੱਬ ਨਾਲੋਂ ਤਕੜਾ ਹੈ ਹੀ ਨਹੀਂ ਕੋਈ ਵੀ। ਅਗਲੀ ਗੱਲ, ਪਰਮਾਤਮਾ ਜਿਹੜਾ ਨਿਰਭਉ ਆ, ਡਰ ਨਹੀਂ ਰੱਖਦਾ ਕਿਸੇ ਦਾ। ਵੈਰ ਹੁੰਦਾ ਬਗਾਨਿਆਂ ਨਾਲ, ਵੈਰ ਹੁੰਦਾ ਓਪਰਿਆਂ ਨਾਲ, ਵੈਰ ਹੁੰਦਾ ਜਿੱਥੇ ਕੋਈ ਵੰਡ ਵਿਹਾਰ ਆ। ਰੱਬ ਦਾ ਕਿਹਦੇ ਨਾਲ ਕੋਈ ਵੰਡ ਵਿਹਾਰ ਹੈਗਾ ਉਹਦਾ ਕਿਸੇ ਨਾਲ? ਪਰਮਾਤਮਾ ਲਈ ਕੋਈ ਬਗਾਨਾ ਓਪਰਾ ਹੈਗਾ? ਸਾਰਿਆਂ ਨੂੰ ਤਾਂ ਉਹਨੇ ਪੈਦਾ ਕੀਤਾ। ਏਕ ਪਿਤਾ ਏਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ, ਸਾਰਿਆਂ ਨੂੰ ਤਾਂ ਉਹਨੇ ਪੈਦਾ ਕੀਤਾ, ਉਹਨੇ ਕਿਸੇ ਨਾਲ ਵੈਰ ਕੀ ਰੱਖਣਾ? ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਅਮਰਦਾਸ ਦਾਤਾ ਜੀ, ਤਿਸ ਕਾ ਸ਼ਰੀਕ ਕੋ ਨਾਈ, ਨਾ ਕੋ ਕੰਟਕ ਵੈਰਾਈ, ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਨਾ ਆਵੇ ਨਾ ਜਾਈ। ਉਹ ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ, ਪਰਮਾਤਮਾ ਦਾ ਰਾਜ ਨਿਹਚਲ ਰਾਜ ਹੈ। ਕੋਈ ਦੁਨੀਆਂ ਦਾ ਅੱਜ ਬਾਦਸ਼ਾਹ ਆ, ਜ਼ਰੂਰੀ ਨਹੀਂ ਕੱਲ੍ਹ ਨੂੰ ਵੀ ਹੋਏਗਾ। ਕਿਸੇ ਸਟੇਟ ਦਾ ਕੋਈ ਅੱਜ ਮੁਖੀ ਹੈ, ਉਹ ਜ਼ਰੂਰੀ ਨਹੀਂ ਕੱਲ੍ਹ ਨੂੰ ਵੀ ਹੋਏਗਾ। ਕਿਸੇ ਦੇਸ਼ ਦਾ ਕੋਈ ਅੱਜ ਪ੍ਰੈਜ਼ੀਡੈਂਟ ਆ, ਜ਼ਰੂਰੀ ਨਹੀਂ ਆਉਣ ਵਾਲੇ ਸਮੇਂ 'ਚ ਸਦਾ ਵਾਸਤੇ ਉਹ ਰਹੇਗਾ। ਰਾਜ ਆਉਂਦੇ ਜਾਂਦੇ ਰਹਿੰਦੇ, ਮੁਖੀ ਆਉਂਦੇ ਜਾਂਦੇ ਰਹਿੰਦੇ, ਬਦਲਦੇ ਰਹਿੰਦੇ ਆ। ਜਿਹੜਾ ਪਰਮੇਸ਼ਰ ਆ, ਮਹਾਰਾਜ ਕਹਿੰਦੇ ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਉਹਦਾ ਰਾਜ ਨਿਹਚਲ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਉਹਨੂੰ ਸ਼ਹਿਨਸ਼ਾਹ ਪਾਤਸ਼ਾਹ ਕਹਿੰਦੇ ਸਨ, ਲੱਖਾਂ ਸਾਲ ਪਹਿਲਾਂ ਵੀ ਉਹਨੂੰ, ਕਰੋੜਾਂ ਸਾਲ ਪਹਿਲਾਂ ਵੀ ਉਹਨੂੰ ਕਹਿੰਦੇ ਸਨ, ਤੂੰ ਬੜਾ ਵੱਡਾ ਸ਼ਹਿਨਸ਼ਾਹ ਹੈ। ਅੱਜ ਵੀ ਉਹਨੂੰ ਰੱਬ ਨੂੰ ਸ਼ਹਿਨਸ਼ਾਹ ਪਾਤਸ਼ਾਹ ਕਹਿ ਰਹੇ ਹੋ। ਹਜ਼ਾਰਾਂ ਲੱਖਾਂ ਕਰੋੜਾਂ ਸਾਲ ਲੰਘ ਜਾਣਗੇ, ਫਿਰ ਦੁਨੀਆ ਆਖੇਗੀ ਤੂੰ ਬਹੁਤ ਵੱਡਾ ਸ਼ਹਿਨਸ਼ਾਹ ਹੈ, ਤੂੰ ਬਹੁਤ ਵੱਡਾ ਸੱਚਾ ਪਾਤਸ਼ਾਹ ਹੈ, ਕਹਿਣਗੇ ਨਾ ਲੋਕ, ਕਿਉਂਕਿ ਉਹਦੀ ਪਾਤਸ਼ਾਹੀ ਸਦਾ ਕਾਇਮ ਰਹਿਣ ਵਾਲੀ। ਉਹ ਨਿਰੰਕਾਰ ਪਰਮਾਤਮਾ ਦਾ ਰਾਜ ਸਾਰੀ ਸ੍ਰਿਸ਼ਟੀ ਦੇ ਉੱਤੇ ਚੱਲਦਾ ਹੈ। ਆ ਜੋ ਕੁਛ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ, ਜੋ ਕੁਝ ਹੋ ਰਿਹਾ ਉਹਦੀ ਰਜ਼ਾ 'ਚ ਹੋ ਰਿਹਾ। ਇੱਕ ਗੱਲ ਚੇਤੇ 'ਚ ਰੱਖਿਓ, ਕੋਈ ਨਾਸਤਿਕ ਬੰਦਾ, ਕੋਈ ਰੱਬ ਨੂੰ ਨਾ ਮੰਨਣ ਵਾਲਾ ਇਨਸਾਨ ਇਹ ਗੱਲ ਕਹੇ ਕਿ ਮੈਂ ਕੋਈ ਰੱਬ ਦਾ ਹੁਕਮ ਨਹੀਂ ਮੰਨਦਾ, ਐਵੇਂ ਤੁਸੀਂ ਕਹਿੰਦੇ ਜੇ ਰੱਬ ਦੇ ਹੁਕਮ 'ਚ ਸਾਰਾ ਕੁਛ, ਐਵੇਂ ਤੁਸੀਂ ਕਹਿੰਦੇ ਹੋ ਸਾਰੀ ਸ੍ਰਿਸ਼ਟੀ ਰੱਬ ਦੇ ਹੁਕਮ 'ਚ ਚੱਲ ਰਹੀ ਆ, ਮੈਂ ਨਹੀਂ ਕਿਸੇ ਰੱਬ ਦਾ ਹੁਕਮ ਮੰਨਦਾ, ਇਹ ਗੱਲ ਕਹਿਣ ਦੇ ਬਾਵਜੂਦ ਵੀ ਉਹ ਰੱਬ ਦਾ ਹੁਕਮ ਮੰਨ ਰਿਹਾ ਵਾ। ਹੁਕਮ ਦੇ ਵਿੱਚ ਜਨਮ ਹੋਇਆ, ਹੁਕਮ ਦੇ ਵਿੱਚ ਬਚਪਨਾ ਆਇਆ, ਉਹਦੇ ਹੁਕਮ ਦੇ ਵਿੱਚ ਜਵਾਨੀ ਆਈ, ਉਹਦੇ ਹੁਕਮ ਦੇ ਵਿੱਚ ਬੁਢੇਪਾ ਆਇਆ, ਉਹਦੇ ਹੁਕਮ ਦੇ ਵਿੱਚ ਮੌਤ ਆਈ, ਹੋਰ ਕੀ ਮੰਨਣਾ ਹੀ? ਕੀ ਹੁਕਮ ਮੰਨ ਲਏਗਾ? ਕੀ ਆਖੇਗਾ ਮੈਂ ਨਹੀਂ ਉਹਦਾ ਹੁਕਮ ਮੰਨਦਾ? ਉਹਦੇ ਹੁਕਮ 'ਚ ਜਨਮ, ਉਹਦੇ ਹੁਕਮ 'ਚ ਮੌਤ, ਉਹਦੇ ਹੁਕਮ 'ਚ ਜਵਾਨੀ, ਉਹਦੇ ਹੁਕਮ 'ਚ ਬਚਪਨ, ਉਹਦੇ ਹੁਕਮ 'ਚ ਬੁਢੇਪਾ, ਹੋਰ ਕੀ ਮੰਨਣਾ ਹੈ? ਤੂੰ ਕਹਿੰਦਾ ਮੈਂ ਨਹੀਂ ਮੰਨਦਾ ਹੁਕਮ। ਉਹਦੇ ਹੁਕਮ 'ਚ ਅਮੀਰੀ, ਉਹਦੇ ਹੁਕਮ 'ਚ ਗਰੀਬੀ, ਉਹਦੇ ਹੁਕਮ ਦੇ ਵਿੱਚ ਸਵਾਸ ਆ ਰਹੇ ਆ, ਉਹਦੇ ਹੁਕਮ ਦੇ ਵਿੱਚ ਜਾ ਰਹੇ ਆ, ਉਹਦੇ ਹੁਕਮ 'ਚ ਮੌਤ ਆ ਜਾਏਗੀ। ਕੋਈ ਇਨਸਾਨ ਐਸਾ ਨਹੀਂ ਜਿਹੜਾ ਮਾਲਕ ਦੇ ਹੁਕਮ ਵਿੱਚ ਨਹੀਂ ਚੱਲਦਾ। ਸਾਰੀ ਸ੍ਰਿਸ਼ਟੀ ਆਟੋਮੈਟਿਕਲੀ ਉਹਦੇ ਹੁਕਮ 'ਚ ਚੱਲ ਰਹੀ ਹੈ। ਹੁਕਮ ਹੈ ਅੰਦਰ ਸਭ ਕੋ, ਸਭ ਕੋ ਦਾ ਅਰਥ ਇਨਸਾਨ ਹੀ ਨਹੀਂ ਇਕੱਲਾ, ਕੀ ਸੂਰਜ, ਕੀ ਚੰਦਰਮਾ, ਧਰਤੀ, ਆਕਾਸ਼, ਸਭ ਬ੍ਰਹਿਮੰਡ ਉਹਦੇ ਹੁਕਮ 'ਚ ਹੈ, ਉਹਦੀ ਰਜ਼ਾ 'ਚ ਸਾਰੇ ਚੱਲ ਰਹੇ। ਉਹਦੇ ਹੁਕਮ ਤੋਂ ਬਾਹਰ ਤੂੰ ਜਾ ਹੀ ਨਹੀਂ ਸਕਦਾ, ਤੂੰ ਜਿੱਥੇ ਵੀ ਜਾਏਗਾ ਉਹਦੇ ਹੁਕਮ 'ਚ ਹੀ ਰਹੇਗਾ, ਉਹਦੀ ਰਜ਼ਾ 'ਚ, ਉਹਦਾ ਹੁਕਮ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਧੰਨ ਗੁਰੂ ਅਮਰਦਾਸ ਦਾਤਾ ਜੀ, ਨਿਹਚਲ ਰਾਜ ਹੈ ਸਦਾ ਤਿਸ ਕੇਰਾ, ਉਹਦਾ ਰਾਜ ਨਿਹਚਲ ਹੈ। ਨਿਹਚਲ ਦਾ ਅਰਥ ਹੁੰਦਾ ਸਦਾ ਰਹਿਣ ਵਾਲਾ, ਅਟਲ, ਅਹਿਲ, ਅਡੋਲ, ਨਾ ਆਵੇ ਨਾ ਜਾਈ, ਨਾ ਉਹ ਆਉਂਦਾ ਨਾ ਜਾਂਦਾ, ਜੰਮਦਾ ਮਰਦਾ ਨਹੀਂ ਹੈ। ਬਾਕੀ ਸਾਰੇ ਦਾ ਸਾਰਾ ਸੰਸਾਰ ਜੰਮਣ 'ਚ ਹੈ, ਮਰਨ 'ਚ ਹੈ, ਮਰਨ 'ਚ ਹੈ, ਜੰਮਣ 'ਚ ਹੈ। ਰੱਬ ਆ ਜਿਹੜਾ, ਇਹ ਕਾਸੇ ਤੋਂ ਰਹਿਤ ਹੈ। ਉਹ ਜਿਸ ਦਾ ਜਨਮ ਹੋਏਗਾ ਉਹਦੀ ਮੌਤ ਵੀ ਹੋਏਗੀ। ਰੱਬ ਜੰਮਦਾ ਨਹੀਂ ਗਾ, ਜਿਹੜਾ ਪਰਮਾਤਮਾ ਨਾ ਉਹ ਜਨਮ ਨਹੀਂ ਲੈਂਦਾ, ਕਿਉਂਕਿ ਜਿਸ ਦਾ ਜਨਮ ਆ ਉਹਦੀ ਮੌਤ ਵੀ ਹੈ। ਜਿਸ ਦਾ ਜਨਮ ਹੈ ਉਹਦੀ ਕੋਈ ਮਾਂ ਵੀ ਹੋਏਗੀ, ਜਿਸ ਦਾ ਜਨਮ ਹੈ ਉਹਦਾ ਕੋਈ ਪਿਓ ਵੀ ਹੋਏਗਾ। ਪਰਮਾਤਮਾ ਜਾਪ ਸਾਹਿਬ 'ਚ ਕਲਗੀਧਰ ਪਾਤਸ਼ਾਹ ਕਹਿੰਦੇ, ਤਾਤਾ ਨਾ ਮਾਤਾ, ਜਾਤਾ ਨਾ ਪਾਤਾ, ਨਾ ਉਹਦਾ ਕੋਈ ਪਿਤਾ ਹੈ, ਨਾ ਉਹਦੀ ਕੋਈ ਮਾਂ ਆ। ਕਲਗੀਧਰ ਪਾਤਸ਼ਾਹ ਕਹਿੰਦੇ, ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਗੋਤ ਆ। ਕਿਉਂ? ਜਨਮ ਹੀ ਨਹੀਂ ਲੈਂਦਾ। ਜਨਮ ਲਏਗਾ ਤੇ ਮੌਤ ਵੀ ਹੈ, ਜਨਮ ਲਏਗਾ ਤੇ ਮਾਂ ਪਿਓ ਵੀ ਹੈ, ਜਨਮ ਲਏਗਾ ਤੇ ਜਾਤ ਗੋਤ ਵੀ ਹੈ, ਜਨਮ ਲਏਗਾ ਤੇ ਬਚਪਨ ਵੀ ਹੈ, ਜਵਾਨੀ ਵੀ ਹੈ, ਬੁਢੇਪਾ ਵੀ ਆ, ਬੁਢੇਪੇ ਤੋਂ ਮੌਤ ਵੀ ਆ। ਰੱਬ ਨੂੰ ਕੁਛ ਵੀ ਨਹੀਂ ਹੈ, ਕਿਉਂਕਿ ਜਨਮ ਨਹੀਂ ਲੈਂਦਾ। ਅਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ, ਜਿਹੜੇ ਉਹਦੇ ਸੇਵਕ ਆ ਪਰਮੇਸ਼ਰ ਦੇ, ਦਿਨ ਰਾਤ, ਅਨ ਦਿਨ ਦਾ ਅਰਥ ਹੁੰਦਾ ਹਰ ਦਿਨ, ਹਰ ਰੋਜ਼, ਰੱਬ ਦੇ ਪਿਆਰੇ ਉਹਦੀ ਸੇਵਾ ਭਗਤੀ ਕਰਦੇ ਆ, ਉਸ ਨਿਰੰਕਾਰ ਪਰਮਾਤਮਾ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੇ ਪਿਆਰੇ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ, ਪਰਮੇਸ਼ਰ ਦੇ ਪਿਆਰੇ ਰੱਬ ਦੀ ਵਡਿਆਈ ਵੇਖਦੇ ਆ ਅਤੇ ਰੱਬ ਦੀ ਵਡਿਆਈ ਵੇਖ ਕੇ ਵਿਗਸਦੇ ਆ। ਵਿਗਸਣ ਦਾ ਅਰਥ ਹੁੰਦਾ ਖੁਸ਼ ਹੋਣਾ। ਨਾਨਕ ਵੇਖ ਵਿਗਸਿਆ, ਵਿਗਾਸ ਵਿੱਚ ਆ ਜਾਂਦੇ, ਪ੍ਰਭੂ ਤੂੰ ਆਹ ਕੁਛ ਦੁਨੀਆਂ 'ਚ ਪੈਦਾ ਕੀਤਾ। ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ, ਪਰਮਾਤਮਾ ਦੀ ਵਡਿਆਈ, ਬੇਅੰਤ ਮਹਿਮਾ ਤੇਰੀ। ਅੱਛਾ, ਤੂੰ ਇਹ ਵੀ ਕੁਛ ਪੈਦਾ ਕੀਤਾ। ਕੁਦਰਤ ਦੀਆਂ ਕਈ ਚੀਜ਼ਾਂ ਤੁਸੀਂ ਐਸੀਆਂ ਵੇਖੋਗੇ, ਵਿਗਾਸ ਵਿੱਚ ਆ ਜਾਓਗੇ, ਖੜਾਅ 'ਚ ਹੱਦ ਹੋ ਗਈ, ਪਰਮਾਤਮਾ ਤੂੰ ਆਹ ਕੁਛ ਪੈਦਾ ਕੀਤਾ। ਜਦੋਂ ਪਹਿਲੀ ਵਾਰੀ ਮੈਂ ਨਿਊਜ਼ੀਲੈਂਡ ਗਿਆ ਨਾ, ਨਿਊਜ਼ੀਲੈਂਡ ਭਾਵੇਂ ਮੈਨੂੰ ਹਰ ਸਾਲ ਹਫ਼ਤੇ ਦੋ ਹਫ਼ਤਿਆਂ ਵਾਸਤੇ ਹੁਣ ਵੀ ਜਾਣਾ ਪੈਂਦਾ ਸਤੰਬਰ 'ਚ, ਗੁਰੂ ਪਿਆਰੇ ਉੱਥੇ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਕੇ ਲਿਆਈਏ, ਤੁਸੀਂ ਕੁਦਰਤ ਵੇਖ ਕੇ ਹੈਰਾਨ ਹੋ ਜਾਓਗੇ। ਮੈਂ ਕਿਹਾ ਅੱਛਾ ਜੀ ਲੈ ਚੱਲੋ। ਚਲੇ ਗਏ ਜੀ, ਨਿਊਜ਼ੀਲੈਂਡ ਦੇ ਵਿੱਚ ਇੱਕ ਸ਼ਹਿਰ ਹੈ ਔਕਲੈਂਡ, ਔਕਲੈਂਡ ਸਮਾਗਮ ਸੀਗਾ। ਔਕਲੈਂਡ ਤੋਂ ਮੈਨੂੰ ਲੈ ਗਏ ਥੋੜ੍ਹਾ ਜਿਹਾ ਹਟਵਾਂ, 150-200 ਕਿਲੋਮੀਟਰ ਔਕਲੈਂਡ ਤੋਂ ਹਟਵਾਂ ਸੀ। ਹੈ ਤਾਂ ਹੋਰ ਵੀ ਬੜੀਆਂ ਚੀਜ਼ਾਂ ਪਰ ਜਿਹੜੀ ਮੈਂ ਦੇਖੀ ਉੱਥੇ, ਅੱਜ ਵੀ ਦੇਖਦਾ ਕਦੇ ਕਦੇ ਜਦੋਂ ਸਮਾਂ ਮਿਲੇ, ਇਹ ਕਿਤੇ ਵਿਹਲ ਹੋਵੇ, ਦਿਨੇ ਫ੍ਰੀ ਹੋਈਏ, ਚੱਲ ਜਾਈਦਾ ਅੱਜ ਵੀ। ਇੱਕ ਗੁਫਾ ਆ ਉੱਥੇ ਜਿਸ ਨੂੰ ਤੁਸੀਂ ਆਮ ਤੌਰ 'ਤੇ ਸੁਰੰਗ ਕਹਿ ਜਾਂਦੇ ਹੋ, ਸੁਰੰਗ ਟਾਈਪ, 4-5 ਫੁੱਟ ਚੌੜੀ ਹੈ ਉਹ। ਉਹਦੇ ਉੱਪਰ ਬਹੁਤ ਉੱਚੇ ਉੱਚੇ ਪਹਾੜ ਹੈ, ਬਹੁਤ ਉੱਚੇ ਪਹਾੜ ਨੇ ਉਹਦੇ ਉੱਤੇ, ਉਹ ਪਹਾੜਾਂ ਦੇ ਥੱਲੇ ਆ, ਕੰਦਰ ਬਣੀ ਹੋਈ ਆ। ਕਿਲੋਮੀਟਰ ਹੋਏਗੀ ਇੱਕ ਕਿਲੋਮੀਟਰ ਦੇ ਕਰੀਬ, ਵੱਧ ਘੱਟ ਵੀ ਹੋ ਸਕਦਾ ਗਜ਼ਾਂ ਦੇ ਹਿਸਾਬ ਨਾਲ ਜੋ ਮੈਂ ਦੇਖੀ ਆ। ਜਦੋਂ ਅਸੀਂ ਗਏ ਦੇਖਣ ਵਾਸਤੇ, ਮੈਨੂੰ ਕਹਿੰਦੇ ਆਓ ਤੁਹਾਨੂੰ ਦਿਖਾਈਏ। ਉਸ ਗੁਫਾ ਦੇ ਵਿੱਚ ਅਰਥਾਤ ਉਹ ਜਿਹੜੀ ਸੁਰੰਗ ਆ, ਉਹ ਕੰਦਰਾਂ ਜਿਹੜੀਆਂ, ਉਹਦੇ 'ਚ ਕੋਈ ਲਾਈਟ ਨਹੀਂ ਲੱਗੀ ਹੋਈ, ਕੋਈ ਬੱਤੀ ਨਹੀਂ ਹੈਗੀ, ਕੋਈ ਬਲਬ ਟਿਊਬ ਨਹੀਂ, ਬਿਜਲੀ ਦਾ ਕੋਈ ਪ੍ਰਬੰਧ ਨਹੀਂ ਉੱਥੇ, ਪਰ ਹੈ ਅੰਦਰ ਚਾਨਣ। ਦੂਰੋਂ ਮੈਨੂੰ ਦਿਖਾਇਆ, ਥੋੜ੍ਹਾ ਜਿਹਾ ਵੜਨ ਲੱਗੇ ਜਦੋਂ ਅਸੀਂ ਉਹਦੇ ਵਿੱਚ ਅੰਦਰ ਜਾਣ ਲੱਗੇ, ਅਤੇ ਮੈਨੂੰ ਕਹਿੰਦੇ ਕੋਈ ਲਾਈਟ ਨਹੀਂ ਮਿਲੇਗੀ ਇੱਥੇ ਤੁਹਾਨੂੰ, ਅਸੀਂ ਤੁਹਾਨੂੰ ਥੋੜ੍ਹਾ ਜਿਹਾ ਪਹਿਲਾਂ ਹੀ ਦੱਸ ਦਈਏ ਜਿਹੜੀ ਗੱਲ ਆ। ਮੈਂ ਕਿਹਾ ਦੱਸੋ, ਹੁਣ ਅਸੀਂ ਪਹਿਲੀ ਵਾਰੀ ਗਏ ਹਾਂ। ਉਹ ਮੈਨੂੰ ਕਹਿੰਦੇ ਵੀ ਪਹਿਲਾਂ ਗੱਲਾਂ, ਇਸ ਕਰਕੇ ਆਪਾਂ 4 ਗੱਲਾਂ ਇੱਥੇ ਹੀ ਕਰ ਲੈਣੀ, ਵੀ ਅੰਦਰ ਜਾ ਕੇ ਬੋਲਣਾ ਨਹੀਂ ਗਾ, ਆਪਾਂ ਬੋਲ ਨਹੀਂ ਸਕਦੇ ਅਸੀਂ ਅੰਦਰ ਜਾ ਕੇ, ਜੇ ਗੱਲ ਕਰਨੀ ਵੀ ਹੈ ਤਾਂ ਦੂਸਰੇ ਦੇ ਕੰਨ ਨੂੰ ਲਾ ਕੇ ਮੂੰਹ 'ਤੇ ਫਿਰ ਗੱਲ ਕਰਨੀ, ਕੰਨ 'ਚ ਬੋਲ ਨਹੀਂ ਸਕਦੇ ਅੰਦਰ ਜਾ ਕੇ। ਮੈਂ ਕਿਹਾ ਠੀਕ ਹੈ ਜੀ। ਕਹਿੰਦੇ ਅੰਦਰ ਤੁਹਾਨੂੰ ਕੋਈ ਲਾਈਟ ਬਿਜਲੀ ਨਹੀਂ ਮਿਲੇਗੀ, ਪਰ ਚਾਨਣ ਹੋਏਗਾ ਅੰਦਰ, ਹੈ ਇਹ ਪਹਾੜਾਂ ਦੇ ਥੱਲੇ ਸੁਰੰਗ। ਜਦੋਂ ਅਸੀਂ ਅੰਦਰ ਗਏ ਅਤੇ ਉਹ ਜਿਹੜੀ ਸੁਰੰਗ ਸੀ ਨਾ, ਉਹਦੀ ਛੱਤ ਦੇ ਨਾਲ, ਬਹੁਤ ਉੱਚੀ ਛੱਤ ਨਹੀਂ ਗੀ, ਐਵੇਂ 7 ਕੁ ਫੁੱਟ ਉੱਚੀ, 7-7.5 ਫੁੱਟ ਹੋਏਗੀ ਜ਼ਿਆਦਾ ਤੋਂ ਜ਼ਿਆਦਾ, ਇਤਨੀ ਕੁ ਉੱਚੀ ਉਹ ਛੱਤ ਆ। ਉਹਦੀ ਛੱਤ ਦੇ ਨਾਲ ਨਿੱਕੇ ਨਿੱਕੇ ਕੀੜੇ ਲੱਗੇ ਹੋਏ, ਕੀੜੇ ਜਿਵੇਂ ਜੁਗਨੂ ਹੁੰਦੇ ਨਾ, ਆਪਾਂ ਪੰਜਾਬ 'ਚ ਜੰਮੇ ਪਲੇ, ਜੁਗਨੂ ਤਾਂ ਜਗਦਾ ਬੁੱਝਦਾ ਨਾ ਅਤੇ ਉੱਡਦਾ ਫਿਰਦਾ, ਉਹ ਉੱਡਦੇ ਫਿਰਦੇ ਨਹੀਂ ਗੇ, ਇੱਕੋ ਜਗ੍ਹਾ 'ਤੇ ਚੰਬੜੇ ਆ ਨਾਲ ਛੱਤ ਦੇ, ਅਤੇ ਲਗਾਤਾਰ ਕੰਟੀਨਿਊ ਜਾਗ ਰਹੇ ਆ। ਉਹਨਾਂ ਦਾ ਹੀ ਚਾਨਣ ਆ ਅੰਦਰ, ਉਹ ਸਾਰੀ ਸੁਰੰਗ ਦੇ ਵਿੱਚ ਉਹਨਾਂ ਦਾ ਚਾਨਣ ਹੈ ਪੂਰਾ। ਦੂਰੋਂ ਬੰਦਾ ਤੁਰਿਆ ਜਾਂਦਾ ਆਉਂਦਾ ਦਿਸਦਾ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬੋਲਣਾ ਕਿਉਂ ਨਹੀਂ ਗਾ ਇੱਥੇ, ਵੀ ਅੰਦਰ ਆਪਾਂ ਗੱਲ ਕਿਉਂ ਨਹੀਂ ਕਰਨੀ। ਉਹਨਾਂ ਮੈਨੂੰ ਪਤਾ ਕੀ ਦੱਸਿਆ ਜੀ, ਉਹ ਕਹਿੰਦੇ ਉੱਚੀ ਆਵਾਜ਼, ਅੱਛਾ ਆਪਾਂ ਬੋਲੀਏ ਨਾ, ਇਹ ਆਵਾਜ਼ ਨਾਲ ਮਰ ਜਾਂਦੇ ਆ, ਇਹ ਜਿਹੜੇ ਲੱਗੇ ਨਾ ਕੀੜੇ ਨਾਲ ਇਹਦੇ, ਇਹ ਉੱਚੀ ਆਵਾਜ਼ 'ਚ ਆਪਾਂ ਬੋਲੀਏ ਤੇ ਮਰ ਜਾਂਦੇ ਆ, ਆਵਾਜ਼ ਨਾਲ ਹੀ ਮਰ ਜਾਂਦੇ ਆ, ਇੰਨੇ ਸੋਹਲ ਨੇ। ਅਤੇ ਅੱਗੇ ਨਾਲੋਂ ਇਹ ਘਟਣ ਲੱਗ ਪਏ, ਕਿਉਂਕਿ ਇੱਥੇ ਆਵਾਜਾਈ ਬਹੁਤ ਹੋ ਗਈ ਲੋਕਾਂ ਦੀ, ਹੁਣ ਦੁਨੀਆਂ ਆਉਣ ਜਾਣ ਬਹੁਤ ਲੱਗ ਪਈ ਹੈ, ਭਾਵੇਂ ਕਿ ਇੱਥੇ ਪੈਸਾ ਕਾਫੀ ਕਮਾ ਰਹੇ ਲੋਕ, ਫੀਸ ਰੱਖੀ ਉਹਨਾਂ ਨੇ, ਟਿਕਟ ਰੱਖੀ ਅੰਦਰ ਜਾਣ ਦੀ ਟਿਕਟ ਆ, ਅਤੇ ਉਹ ਕਹਿੰਦੇ ਭਾਵੇਂ ਇੱਥੋਂ ਪੈਸਾ ਬਹੁਤ ਕਮਾਇਆ ਇਹਨਾਂ ਨੇ, ਪਰ ਹੁਣ ਇਹ ਲੋਕਾਂ ਦੀ ਜ਼ਿਆਦਾ ਆਵਾਜਾਈ ਹੋਣ ਕਰਕੇ ਮਾੜਾ ਮੋਟਾ ਕੋਈ ਨਿਆਣੇ ਆ ਗਏ, ਬੱਚੇ ਆ ਗਏ, ਚੁੱਪ ਨਹੀਂ ਕਰਦੇ, ਕਈ ਵਾਰੀ ਬੱਚਿਆਂ ਨੂੰ ਬਦੋ ਬਦੀ ਚੁੱਪ ਕਰਾਉਣਾ ਪੈਂਦਾ, ਉਹਦੇ ਨਾਲ ਹੁਣ ਇਹ ਘਟਣੇ ਸ਼ੁਰੂ ਹੋ ਗਏ ਹੈ। ਮੇਰੇ ਦਿਲ ਦਿਮਾਗ 'ਚ ਆਇਆ ਉਹ, ਹੇ ਨਿਰੰਕਾਰ, ਇਹਨਾਂ ਦਾ ਭੋਜਨ, ਇਹਨਾਂ ਦਾ ਰੋਟੀ ਪਾਣੀ, ਕਦੋਂ ਦੇ ਚੰਬੜੇ ਆਏ, ਕਦੋਂ ਦੇ ਨੇ ਉਹ। ਇਹਨਾਂ ਦਾ ਸਭ ਰੋਟੀ ਪਾਣੀ ਜੋ ਇਹਨਾਂ ਨੇ ਖਾਣਾ, ਇਹਨਾਂ ਦਾ ਭੋਜਨ ਸਾਰਾ ਉਹਦੇ ਵਿੱਚ ਹੀ ਹੈ, ਮਿੱਟੀ 'ਚ ਹੀ ਹੈ, ਨਾਲ ਮਿੱਟੀ ਨਾਲ ਲੱਗੇ ਹੋਏ। ਉੱਤੇ ਉੱਪਰ ਬੜੇ ਬੜੇ ਉੱਚੇ ਪਹਾੜ ਹੈ, ਥੱਲੇ ਬਣੀ ਹੋਈ ਉਹ ਸੁਰੰਗ ਟਾਈਪ, ਜਗਦੇ ਨੇ ਉਹ। ਮੇਰੇ ਦਿਲ 'ਚ ਫਿਰ ਹੱਥ ਜੁੜ ਗਏ, ਮੇਰੇ ਪਰਮਾਤਮਾ ਇਹ ਵੀ ਤੇਰੀ ਕੁਦਰਤ ਹੈ, ਮੈਂ ਨਹੀਂ ਸੀ ਵੇਖੀ, ਪਹਿਲੀ ਵਾਰੀ ਵੇਖੀ ਹੈ। ਤੂੰ ਇਹ ਵੀ ਪੈਦਾ ਕੀਤੇ ਨੇ ਦੁਨੀਆਂ 'ਚ, ਇਹ ਕੁਛ ਵੀ ਤੂੰ ਪੈਦਾ ਕੀਤਾ, ਕੋਈ ਲਾਈਟ ਨਹੀਂ, ਕੋਈ ਬਲਬ ਨਹੀਂ, ਕੋਈ ਬਿਜਲੀ ਦਾ ਇੰਤਜ਼ਾਮ ਨਹੀਂ, ਉਹਨਾਂ ਦਾ ਹੀ ਚਾਨਣ ਆ ਸਾਰਾ। ਸਾਰੇ ਸ੍ਰਿਸ਼ਟੀ ਦੇ ਵਿੱਚ, ਸਾਰੀ ਕਾਇਨਾਤ ਵਿੱਚ ਤੂੰ ਕੀ ਕੁਛ ਪੈਦਾ ਕੀਤਾ ਹੋਇਆ। ਬੰਦਿਆ, ਰੱਬ ਦਾ ਅੰਤ ਪਾਉਣਾ ਤੇ ਇੱਕ ਪਾਸੇ ਰਿਹਾ, ਤੂੰ ਉਹਦੀ ਬਣਾਈ ਕੁਦਰਤ ਦਾ ਅੰਤ ਨਹੀਂ ਪਾ ਸਕਿਆ ਅੱਜ ਤੱਕ। ਕੀ ਕੁਛ ਪੈਦਾ ਕੀਤਾ ਹੈ, ਕਾਹਦੇ ਆਸਰੇ ਤੇ ਜੀ ਰਹੇ ਆ ਇਹ ਜੀਵ, ਦੂਸਰਿਆਂ ਨੂੰ ਚਾਨਣ ਦੇ ਰਹੇ, ਉੱਥੇ ਮਾਇਆ ਆ ਰਹੀ, ਪੈਸਾ ਆ ਰਿਹਾ, ਇੰਨੇ ਡਾਲਰ ਉਹਦੀ ਟਿਕਟ ਆ, ਉਹ ਕੀੜਿਆਂ ਦਾ ਕਰਕੇ, ਉਹਨਾਂ ਦਾ ਕਰਕੇ, ਕਈਆਂ ਨੂੰ ਰੋਟੀ ਮਿਲ ਰਹੀ ਉੱਥੇ, ਜਿਹੜੇ ਬੰਦੇ ਉੱਥੇ ਕੰਮ ਕਰਨ ਵਾਲੇ ਉਹਦੇ ਤੋਂ ਤਨਖਾਹ ਦੇਣੀ ਉਹਨਾਂ ਨੂੰ, ਹਰ ਦਸ ਦਸ ਵੀਹ ਵੀਹ ਫੁੱਟ ਦੇ ਉੱਤੇ ਉਹਨਾਂ ਦੇ ਬੰਦੇ ਅੰਦਰ ਖੜ੍ਹੇ ਆ, ਖਲੋਤੇ ਡਿਊਟੀ 'ਤੇ, ਅਤੇ ਸਾਰਿਆਂ ਨੂੰ ਹੌਲੀ ਹੌਲੀ ਦੱਸਦੇ ਹੋ ਕਿ ਸਾਈਲੈਂਸ, ਚੁੱਪ ਕੀਤੇ ਰਹਿਣਾ, ਬੋਲਣਾ ਨਹੀਂ ਗਾ, ਦੇਖੋ ਸਭ ਕੁਛ, ਬੋਲ ਨਹੀਂ ਸਕਦੇ ਤੁਸੀਂ, ਡਿਊਟੀ ਉਹਨਾਂ ਦੀ, ਤਨਖਾਹਾਂ ਮਿਲ ਰਹੀਆਂ ਉਹਨਾਂ ਨੂੰ, ਕਾਹਦੇ ਤੋਂ ਤਨਖਾਹਾਂ ਮਿਲਦੀਆਂ, ਕਾਹਦੇ ਲਈ ਲੋਕ ਆਉਂਦੇ ਉੱਥੇ, ਉਹ ਕੀੜੇ ਲੱਗੇ ਛੱਤ ਨੂੰ। ਪਰਮਾਤਮਾ ਤੂੰ ਇਹਨਾਂ ਦਾ ਰਿਜ਼ਕ, ਕੀੜਿਆਂ ਨੂੰ ਤਾਂ ਤੂੰ ਰਿਜ਼ਕ ਦੇਣਾ ਹੀ ਆ, ਇਹਨਾਂ ਕਰਕੇ ਆ ਜਿਹੜੇ ਲੋਕ ਇੱਥੇ ਡਿਊਟੀ ਕਰ ਰਹੇ, ਜੋਬ ਕਰ ਰਹੇ, ਜਿਹੜੇ ਕਈ ਲੋਕ ਬੈਠੇ ਬਾਹਰ, ਕੋਈ ਟਿਕਟਾਂ ਦੇਣ ਵਾਲਾ, ਕੋਈ ਲੈਣ ਵਾਲਾ, ਕੋਈ ਸਮਝਾਉਣ ਵਾਲਾ, ਕੋਈ ਉੱਥੋਂ ਦੀ ਹਿਸਟਰੀ ਸੁਣਾਉਣ ਵਾਲਾ, ਉਹਨਾਂ ਸਾਰਿਆਂ ਨੂੰ ਤਨਖਾਹਾਂ ਮਿਲ ਰਹੀਆਂ, ਕਾਹਦੇ ਤੋਂ, ਉਹਨਾਂ ਕੀੜਿਆਂ ਤੋਂ, ਉਹ ਜਿਹੜੇ ਛੋਟੇ ਛੋਟੇ ਕਿਰਮ ਲੱਗੇ ਹੋਏ ਨਾਲ। ਕੀ ਭੇਤ ਪਾ ਲਓਗੇ ਪਰਮਾਤਮਾ ਦੀ ਕੁਦਰਤ ਦਾ, ਅੱਜ ਵੀ ਹੈ, ਇਹ ਨਹੀਂ ਹੁਣ ਨਹੀਂ, ਅੱਜ ਵੀ ਇਸੇ ਤਰ੍ਹਾਂ ਹੀ, ਕਦੇ ਕਦੇ ਹੁਣ ਵੀ ਮੈਂ ਦੇਖਣ ਵਾਸਤੇ ਚਲੇ ਜਾਂਦਾ, ਜਦੋਂ ਜਾਵਾਂ ਕਿਤੇ ਸਮਾਂ ਮਿਲੇ ਤੇ। ਅੱਜ ਦੇ ਸ਼ਬਦ 'ਚ ਪੰਕਤੀ ਆਈ ਤਾਂ ਮੈਂ ਤੁਹਾਨੂੰ ਇਹ ਬਾਤ ਸੁਣਾਈ ਹੈ, ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ। ਸੱਚੇ ਪ੍ਰਭੂ ਦੀ ਜਿਹੜੀ ਵਡਿਆਈ ਆ, ਸੱਚੇ ਪ੍ਰਭੂ ਦਾ ਜਿਹੜਾ ਪਸਾਰਿਆ ਪਸਾਰਾ ਆ, ਕਹਿੰਦੇ ਸੰਸਾਰ ਵੇਖ ਵੇਖ ਕੇ ਵਿਗਸ ਰਿਹਾ, ਖੁਸ਼ ਹੋ ਰਹੇ ਲੋਕ, ਪਰਮਾਤਮਾ ਤੂੰ ਆਹ ਵੀ ਕੁਛ ਪੈਦਾ ਕੀਤਾ, ਪਰਮਾਤਮਾ ਆਹ ਕੁਝ ਤੂੰ ਬਣਾਇਆ, ਆਹ ਤੇਰੀ ਸ੍ਰਿਸ਼ਟੀ ਹੈ, ਆਹ ਤੇਰੀ ਕਾਇਨਾਤ ਹੈ, ਇਹ ਤੇਰਾ ਹੁਕਮ ਹੈ, ਇਹ ਤੂੰ ਇਹ ਪੈਦਾ ਕੀਤਾ ਸਾਰੇ ਦਾ ਸਾਰਾ ਕੁਛ। ਕਿਸੇ ਨੇ ਉਹਦੀ ਕਾਇਨਾਤ ਦਾ ਅੰਤ ਨਹੀਂ ਪਾਇਆ, ਰੱਬ ਦਾ ਅੰਤ ਪਾਉਣਾ ਤੇ ਇੱਕ ਪਾਸੇ ਰਿਹਾ, ਪਰਮਾਤਮਾ ਦਾ ਅੰਤ ਕੌਣ ਪਾਏਗਾ। ਤੂੰ ਉਹਦੀਆਂ ਬਣਾਈਆਂ ਚੀਜ਼ਾਂ ਦਾ ਭੇਤ ਨਹੀਂ ਪਾ ਸਕਿਆ, ਉਹਨੇ ਦੁਨੀਆਂ 'ਚ ਕੀ ਕੁਛ ਪੈਦਾ ਕੀਤਾ ਹੋਇਆ ਹੈ, ਦੁਨੀਆਂ 'ਚ, ਜਗਤ 'ਚ। ਇਸ ਲਈ ਨਾਨਕ ਵੇਖ ਵਿਗਸਿਆ, ਵਿਗਸਿਆ ਦਾ ਅਰਥ ਵਿਗਾਸ 'ਚ ਚਲੇ ਜਾਣਾ, ਖੜਾਓ 'ਚ, ਆਨੰਦ 'ਚ, ਖੁਸ਼ ਹੋ ਜਾਣਾ, ਉਹਦੀ ਵੇਖ ਬਣਾਈ ਕੁਦਰਤ ਵੱਲ ਤੱਕ ਕੇ, ਸੱਚੇ ਪ੍ਰਭੂ ਦੀ ਵਡਿਆਈ ਵੱਲ ਵੇਖ ਕੇ। ਪੌੜੀ, ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿੰਨ ਕਉ ਰੱਖਣ ਹਾਰਾ, ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ। ਪਰਮੇਸ਼ੁਰ ਦੇ ਨਾਮ ਨਾਲ ਇਹੋ ਜਿਹੀ ਪ੍ਰੀਤ ਪਾ ਲਓ, ਕਿਹੋ ਜਿਹੀ ਜੀ, ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ੁਰ ਤੇਰਾ ਨਾਮ ਵਸ ਗਿਆ। ਇੱਕ ਤਾਂ ਨਾਮ ਜਪਣਾ, ਵਾਹਿਗੁਰੂ ਵਾਹਿਗੁਰੂ ਕਹਿ ਲਿਆ, ਸੁਣ ਲਿਆ, ਗਾ ਲਿਆ, ਕਥਾ ਕਰ ਲਈ, ਵਿਆਖਿਆ ਕਰ ਲਈ ਉਹਦੀ, ਨਹੀਂ, ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਸਦਾ ਵਾਸਤੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਟਿਕ ਗਿਆ, ਉਹਦੇ ਹੁਕਮ 'ਚ ਆ ਗਏ, ਉਹਦੀ ਰਜ਼ਾ 'ਚ ਆ ਗਏ, ਨਾਮ ਸਿਮਰਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਨਾਮ ਅੰਦਰ ਵਸਣ ਦਾ, ਟਿਕਣ ਦਾ ਮਤਲਬ ਇੱਥੋਂ ਤੱਕ ਚਲਾ ਗਿਆ, ਰੋਟੀ ਤੋਂ ਬਿਨਾਂ, ਭੋਜਨ ਤੋਂ ਬਿਨਾਂ ਜਿਵੇਂ ਗੁਜ਼ਾਰਾ ਨਹੀਂ ਹੋ ਸਕਦਾ, ਰੱਬ ਦਾ ਪਿਆਰਾ ਕਹਿੰਦਾ ਭਜਨ ਤੋਂ ਬਿਨਾਂ ਨਹੀਂ ਗੁਜ਼ਾਰਾ ਹੋ ਸਕਦਾ। ਜਿਵੇਂ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ, ਤਨ ਨੂੰ ਜਿਉਂਦਾ ਰੱਖਣ ਵਾਸਤੇ ਭੋਜਨ ਦੀ ਲੋੜ ਆ, ਆਤਮਾ ਨੂੰ ਜਿਉਂਦਾ ਰੱਖਣ ਵਾਸਤੇ ਭਜਨ ਦੀ ਲੋੜ, ਬੰਦਗੀ ਦੀ। ਆਖਾਂ ਜੀਵਾਂ ਵਿਸਰੈ ਮਰ ਜਾਉ, ਤੈਨੂੰ ਆਖਦਾ ਆ, ਤੈਨੂੰ ਜਾਪਦਾ ਆ ਤੇ ਜੀਣਾ ਆ, ਤੇਰੇ ਨਾਲੋਂ ਟੁੱਟ ਜਾਂਦਾ, ਮਰ ਜਾਂਦਾ। ਸਾਰਾ ਦਿਨ ਇੰਜ ਗੁਜ਼ਰਦਾ ਆ ਜਿਵੇਂ ਮਰਿਆ ਤੁਰਿਆ ਫਿਰਦਾ, ਜਿਸ ਦਿਨ ਤੇਰਾ ਨਾਮ ਨਾ ਜਪਿਆ ਜਾਏ। ਇਹ ਸਿੱਖ ਦਾ ਜੀਵਨ ਆ। ਬਹੁਤ ਸਿੱਖ ਵੀ ਐਸੇ ਮਿਲਣਗੇ ਜਿਨ੍ਹਾਂ ਨੇ 31 ਦਸੰਬਰ ਨੂੰ ਨਵਾਂ ਸਾਲ, ਅੱਜ ਮੱਥਾ ਟੇਕ ਆਈਏ, ਸਾਲ ਬੰਨੇ, 31 ਦਸੰਬਰ ਨੂੰ ਗੁਰਦੁਆਰੇ ਮੱਥਾ ਟੇਕ ਲਿਆ, ਕਥਾ ਕੀਰਤਨ ਸੁਣ ਲਿਆ, ਅਰਦਾਸ ਹੋ ਗਈ, ਹੁਣ ਆਪਣਾ ਸਾਲ ਸਫਲਾ ਜੀ ਅਗਲਾ। ਬਾਣੀ ਕਹਿੰਦੀ ਰੋਜ਼ ਜਪਣਾ, ਰੋਜ਼ ਅਰਾਧਣਾ, ਤੇਰਾ ਰੋਜ਼ ਨਵਾਂ ਸਾਲ। ਕਿਸੇ ਨੇ ਸਾਲ ਬਾਅਦ ਨਮਸਕਾਰ ਕਰ ਲਈ, ਕਿਸੇ ਨੇ ਸੰਗਰਾਂਦ ਦੀ ਸੰਗਰਾਂਦ, ਮੱਸਿਆ ਦੀ ਮੱਸਿਆ, ਪੂਰਨਮਾਸ਼ੀ ਕਿਸੇ ਨੇ ਮੱਥਾ ਟੇਕ ਲਿਆ, ਕੋਈ ਐਤਵਾਰ ਨਮਸਕਾਰ ਕਰ ਗਿਆ, ਮੱਥਾ ਟੇਕ ਲਿਆ, ਉਹ ਸਮਝਦਾ ਹਫ਼ਤਾ ਬੰਨੇ ਹੋ ਗਿਆ, ਹੁਣ ਧਰਮੀ ਬਣ ਗਿਆ ਮੈਂ, ਇੱਕ ਦਿਨ ਨਮਸਕਾਰ ਕਰਕੇ ਧਰਮੀ ਹੋ ਗਿਆ। ਬਾਣੀ ਕਹਿੰਦੀ ਆਖਾਂ ਜੀਵਾਂ ਵਿਸਰੈ ਮਰ ਜਾਊਂ, ਤੈਨੂੰ ਆਖਦਾ ਹਾਂ ਤੇ ਜਿਉਂਦਾ, ਤੇਰੇ ਨਾਲ ਵਿਛੜ ਜਾਂਦਾ ਮਰ ਜਾਂਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰਬਿਨ ਮਰ ਜਾਈ। ਇੱਥੇ ਇਹ ਨਹੀਂ ਆਖਿਆ ਜਿਵੇਂ ਬੰਦੇ ਦੀ ਰੋਟੀ ਤੋਂ ਬਿਨਾਂ ਮੌਤ ਹੋ ਜਾਂਦੀ ਹੈ, ਇੱਦਾਂ ਰੱਬ ਦਾ ਪਿਆਰਾ ਨਾਮ ਸਿਮਰਨ ਤੋਂ ਬਿਨਾਂ ਮਰ ਜਾਂਦਾ, ਰੋਟੀ ਦਾ ਨਾਂ ਨਹੀਂ ਲਿਆ ਇੱਥੇ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਰੋਟੀ ਤੋਂ ਬਿਨਾਂ, ਭੋਜਨ ਤੋਂ ਬਿਨਾਂ, ਪ੍ਰਸ਼ਾਦੇ ਤੋਂ ਬਿਨਾਂ ਕੁਝ ਦਿਨ ਕੱਢੇ ਜਾ ਸਕਦੇ, ਮਹੀਨਾ ਦੋ ਮਹੀਨੇ ਗੁਜ਼ਾਰੇ ਜਾ ਸਕਦੇ ਆ, ਪਾਣੀ ਤੋਂ ਬਿਨਾਂ ਨਹੀਂ। ਸਰਦਾਰ ਦਰਸ਼ਨ ਸਿੰਘ ਫੇਰੂ ਮਾਨ ਮਰਤ ਵਰਤ ਰੱਖਿਆ ਤਕਰੀਬਨ 73 ਦਿਨ, ਕੱਢ ਕੇ ਗਏ ਸੰਸਾਰ 'ਤੇ। ਪਰੰਤੂ ਇੱਥੇ ਕੀ ਬਚਨ ਬਾਣੀ 'ਚ ਆਇਆ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਪਾਣੀ ਤੋਂ ਬਿਨਾਂ ਮਰ ਜਾਈਦਾ, ਮੈਂ ਤੇਰੇ ਤੋਂ ਬਿਨਾਂ ਮਰ ਜਾਂਦਾ। ਮਰ ਜਾਣ ਦਾ ਮਤਲਬ ਆਤਮਿਕ ਤੌਰ 'ਤੇ ਮਰ ਜਾਂਦਾ, ਇੰਜ ਮਹਿਸੂਸ ਹੁੰਦਾ ਹੈ ਮੇਰਾ ਸਾਰਾ ਕੁਝ ਗੁਆਚ ਗਿਆ ਹੈ। ਤੇਰੇ ਨਾਮ ਸਿਮਰਨ ਜਿਸ ਦਿਨ ਤੇਰਾ ਦੀਦਾਰ ਨਾ ਹੋਏ, ਤੇਰੀ ਬਾਣੀ ਨਾ ਪੜ੍ਹੀ ਜਾਏ, ਮੈਨੂੰ ਇੰਜ ਮਹਿਸੂਸ ਹੁੰਦਾ ਅੱਜ ਮਰਿਆ ਤੁਰਿਆ ਫਿਰਦਾ ਹਾਂ। ਇੰਨੀ ਪ੍ਰੀਤ ਬਣ ਜਾਂਦੀ ਹੈ ਪਰਮੇਸ਼ੁਰ ਦੇ ਪਿਆਰਿਆਂ ਦੀ ਪਰਮੇਸ਼ੁਰ ਨਾਲ, ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ। ਉਹਨਾਂ ਨੇ ਆਪਣੇ ਜੀਵਨ 'ਚ ਨਿਸ਼ਚਾ ਕਰ ਲਿਆ ਕਿ ਨਾਨਕ ਨਾਮ ਮਿਲੇ ਤਾਂ ਜੀਵਾਂ। ਤਾਂ ਜੀਵਾਂ ਦਾ ਮਤਲਬ ਤਾਂ ਜੀਣਾ ਵਾ ਜੇ ਤੇਰਾ ਨਾਮ ਮਿਲਦਾ, ਤਾਂ ਜਿਉਂਦਾ ਅਤੇ ਤਨ ਮਨ ਮੇਰਾ ਹਰਿਆ ਆ ਜੇ ਤੇਰਾ ਨਾਮ ਮਿਲਦਾ, ਨਹੀਂ ਮਿਲਿਆ ਮਰ ਗਿਆ। ਜਿੱਥੇ ਤਾਂ ਸ਼ਬਦ ਆ ਜੇ ਉੱਥੇ ਇਹਦਾ ਮਤਲਬ ਇਹੋ ਹੀ ਹੁੰਦਾ, ਨਾਨਕ ਨਾਮ ਮਿਲੇ ਤਾਂ ਜੀਵਾਂ। ਤਾਂ ਜੀਵਾਂ ਦਾ ਮਤਲਬ ਇਹ ਵੀ ਜੀਂਦਾ ਹੀ ਤਾਂ ਵਾ ਜੇ ਤੇਰਾ ਨਾਮ ਮਿਲਦਾ, ਨਹੀਂ ਮਿਲਿਆ ਮਰ ਗਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ ਕੈ ਹਰ ਨਾਮ ਵਸਿਆ ਸਦ ਹਿਰਦੇ, ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਦਾ ਨਾਮ ਵਸ ਗਿਆ। ਹਰ ਨਾਮੋ ਤਿੰਨ ਕੋ ਰੱਖਣ ਹਾਰਾ, ਪਰਮੇਸ਼ੁਰ ਦਾ ਨਾਮ ਹੀ ਫਿਰ ਹਰ ਜਗ੍ਹਾ 'ਤੇ ਉਹਨਾਂ ਦਾ ਰੱਖਿਅਕ ਹੈ, ਰੱਖਿਆ ਕਰਨ ਵਾਲਾ ਹੈ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਉਹਨਾਂ ਨੂੰ ਪਤਾ ਲੱਗ ਗਿਆ ਪਰਮੇਸ਼ੁਰ ਦਾ ਨਾਮ ਸਾਡਾ ਬਾਪ ਹੈ, ਪਰਮੇਸ਼ੁਰ ਦਾ ਨਾਮ ਹੀ ਮੇਰੀ ਮਾਂ ਹੈ। ਹਰ ਨਾਮ ਸਿਖਾਈ ਮਿੱਤਰ ਹਮਾਰਾ, ਪਰਮੇਸ਼ੁਰ ਦਾ ਨਾਮ ਹੀ ਮੇਰਾ ਸਖਾ ਹੈ, ਬੰਧਪ ਹੈ, ਰਿਸ਼ਤੇਦਾਰ ਹੈ, ਪ੍ਰਭੂ ਦਾ ਨਾਮ ਹੀ ਮੇਰਾ ਮਿੱਤਰ ਹੈ। ਹਰ ਨਾਮੇ ਨਾਲ ਗੱਲਾਂ, ਹਰ ਨਾਮੇ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਰ। ਹਰ ਨਾਮੇ ਨਾਲ ਗੱਲਾਂ, ਰੱਬ ਦੇ ਪਿਆਰੇ ਨਾਮ ਸਿਮਰਨ ਦੁਆਰਾ ਰੱਬ ਨਾਲ ਵੀ ਗੱਲਾਂ ਕਰ ਲੈਂਦੇ ਹੈ। ਹਰ ਨਾਮੇ ਨਾਲ ਮਸਲਤ, ਮਸਲਤ ਦਾ ਅਰਥ ਹੁੰਦਾ ਸਲਾਹ ਮਸ਼ਵਰਾ ਕਰਨਾ। ਪਰਮੇਸ਼ੁਰ ਦੇ ਨਾਮ ਨਾਲ ਹੀ ਗੱਲਾਂ, ਪਰਮੇਸ਼ੁਰ ਦੇ ਨਾਮ ਨਾਲ ਹੀ ਸਲਾਹ। ਪਰਮੇਸ਼ੁਰ ਦਾ ਨਾਮ ਹੀ ਹਰ ਜਗ੍ਹਾ 'ਤੇ ਮੇਰੀ ਸਾਰ ਲੈਂਦਾ ਹੈ, ਮੇਰੀ ਸੰਭਾਲ ਕਰਦਾ ਹੈ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਹਰ ਨਾਮ ਹਮਾਰੀ ਸੰਗਤ ਅਤ ਪਿਆਰੀ। ਪਰਮੇਸ਼ੁਰ ਦੇ ਨਾਮ ਨਾਲ ਮੇਰੀ ਸੰਗਤ ਹੋ ਗਈ ਹੈ। ਇਹ ਜਿਹੜੀ ਸੰਗਤ ਹੈ ਬੜੀ ਪਿਆਰੀ ਸੰਗਤ ਹੈ। ਦੁਨੀਆਂ 'ਚ ਬਾਕੀ ਜਿੰਨੀਆਂ ਦੀ ਸੰਗਤ ਕਰੋਗੇ, ਸੰਗਤ ਦਾ ਮਤਲਬ ਸਾਥ, ਕਿਸੇ ਦੀ ਕਰੋਗੇ, ਧੀਆਂ ਪੁੱਤ ਕੁਟੁੰਬ ਪਰਿਵਾਰ ਰਿਸ਼ਤੇਦਾਰ ਸੰਬੰਧੀ, ਧਨ ਮਾਇਆ ਦੌਲਤ ਮਹਿਲ ਮਾੜੀਆਂ ਬਿਨ ਸਜਾਣ ਵਾਲੇ ਨਾਸ਼ਮਾਨ, ਪਰਮੇਸ਼ੁਰ ਦੇ ਨਾਮ ਦੀ ਸੰਗਤ ਕਰੇਗਾ ਮਰਨ ਤੋਂ ਬਾਅਦ ਵੀ ਤੇਰੇ ਨਾਲ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਸੰਗ ਜਿਸ ਦੀ ਸੰਗਤ ਕੀਤੀ ਹੈ, ਸੰਗ ਦਾ ਅਰਥ ਕੀ, ਜਿਸ ਦੀ ਸੰਗਤ ਕੀਤੀ ਹੈ। ਹਰ ਨਾਮ ਨਿਰੰਕਾਰ ਦਾ, ਹਰੀ ਸਿਮਰਨ, ਹਰੀ ਨਾਮ, ਪ੍ਰਭੂ ਦੀ ਬੰਦਗੀ, ਵਾਹਿਗੁਰੂ ਗੁਰਮੰਤਰ ਤੇਰੇ ਨਾਲ ਹੋਏਗਾ। ਚਾਰ ਭੈਣ ਭਰਾ, ਮੌਤ ਆਈ, ਕੋਈ ਸਾੜ ਦੇਗਾ ਚਿਖਾ 'ਚ ਪਾ ਕੇ, ਕੋਈ ਦਫਨਾ ਦੇਗਾ ਟੋਆ ਪੁੱਟ ਕੇ ਕਬਰ 'ਚ, ਕੋਈ ਰੋੜ ਦੇਗਾ ਪਾਣੀ 'ਚ। ਇੱਕ ਗੱਲ ਚੇਤੇ ਰੱਖੀ, ਪਰਮੇਸ਼ੁਰ ਦਾ ਨਾਮ, ਗੁਰੂ ਦਾ ਬਚਨ ਅਗਰ ਤੇਰੇ ਕੋਲ ਆ, ਇਹ ਤਨ ਸੜ ਵੀ ਜਾਏ, ਇਹ ਤਨ ਪਾਣੀ 'ਚ ਰੋੜ ਵੀ ਦਿੱਤਾ ਜਾਏ, ਇਹ ਕਬਰ 'ਚ ਦਫਨਾ ਵੀ ਦਿੱਤਾ ਜਾਏ, ਗੁਰੂ ਦਾ ਬਚਨ, ਗੁਰੂ ਦਾ ਸ਼ਬਦ, ਵਾਹਿਗੁਰੂ ਨਾਮ ਫਿਰ ਵੀ ਤੇਰੇ ਨਾਲ ਹੋਏਗਾ। नहीं खो सकता कोई तेरे को। गुर का बचन बसै जी न ले, जल नहीं डूबे, तस्कर नहीं लेवे, पाहे न सके जाले। इसलिए हर नाम हमारी संगत अत प्यारी, परमेश्वर दे नाम नाली मेरी प्यारी संगत हो गई। हर नाम कुल, हर नाम परवारा, परमेश्वर दा नाम ही मेरी कुल अंश मंश बन गई है, परमेश्वर दा नाम ही मेरा परिवार बन गया। अखीरली पंक्ति च कहंदे जन नानक कहो हर नाम हर गुर दिया। ये नाम दी दात मेरे सतगुर ने मैनू बख्शिश कीती है, ये नाम सिमरन भजन बंदगी दी दात मेरे गुरु कोलों मिली आ। हर हालत पलत सदा करे निस्तारा, ओह गल आ गई ना, हर हालत पलत, हालत आ लोग, पलत अगला परलोक जिथे शरीर ने नहीं जाना नाल। कहंदे हलत पलत सदा करे निस्तारा, जड़ा लोक विच भी मेरा निस्तारा, लोक विच भी इत्थे सुख देंदा है परमेश्वर दा नाम, पलत अगले परलोक दे विच भी निस्तारा कर देंदा, जमा दी मार तों बचा के परमात्मा विच लीन कर देंदा है। परमेश्वर दा नाम सदा दा साथी है, लोक परलोक दा साथी है, संसार विच भी दरगाह विच भी बांह फड़न वाला है परमेश्वर दा नाम। ऐसे नाम दी दात मंगिया कर, विसर नाहीं दा तार अपना नाम देहो, गुण गावा दिन रात नानक चाओ एहो। इनिया बेनतियां प्रवान करनिया, भुलां चुकां दी माफी, सब दा धन्नवाद। वाहिगुरु जी का खालसा, वाहिगुरु जी की फतेह।